आप जी सुन रहे हो जगतगुरु तत्वदर्शी संत रामपाल जी महाराज द्वारा लिखित किताब जीने की राहदा पन्ना नंबर 110। मलाहा ने नौका पेज के कबीर जी दे कोल ले जाके राजा दा आदेश सुनाया कि आपनू सिकंदर बादशाह याद कर रहे हन, आप चलो। परमेश्वर कबीर जी उस जहाज यानी वड्डी नौका विच बैठ के किनारे आए। राजा सिकंदर ने फिर गिरफ्तार करवा के हाथ पैर बन के खूनी हाथी कोलो मरवाउन दी आग्या कर दित्ती। चारों पासे जनता खड़ी सी, सिकंदर उच्चे स्थान उत्ते बैठे सन। परमात्मा नू बन जोड़ के पृथ्वी उत्ते पा के रख्या सी। महावत यानी हाथी दे ड्राइवर ने हाथी नू शराब पिलाई अते कबीर जी नू कुचल के मरवाउन दे लई कबीर जी दे वल वध्या। कबीर जी ने अपने कोल एक बब्बर शेर खड़हा दिखा दिता। ओ केवल हाथी नू दिखाई दिता। हाथी चिंगाड़ मार के डर दे मारे वापिस भज गया। महावत नू नौकरी दा डर सताउन लगा। हाथी नू पाले मार मार के कबीर जी दी वल लै जान लग गया। परंतु हाथी उल्टा भज्जे फिर पीलवान यानी महावत नू वी शेर खड़ा दिखाई दिता ता डर दे मारे उस दे हाथ तो अंकुश डिग गया। हाथी भज गया, परमेश्वर कबीर जी दे बंधन टुट गए। कबीर जी खड़े होए ते अंगड़ाई लई ता लंबे वध गए। सिर असमान नू छूंदा दिखाई देन लगा, प्रकाशवान शरीर दिखाई देन लगा। सिकंदर राजा पैर नाल कंबदा होया परमेश्वर कबीर जी दे चरणा विच डिग गया। खिमा याचना कीती ते कहा कि आप परमेश्वर हो, मेरी जान बख्शो, मेरे तो भारी भुल होई है। मैं हुण आप नू पहचान गया हाँ, आप खुद अल्लाह पृथ्वी उत्ते आए हो। फिर परमेश्वर कबीर जी काशी नगर विच आए ते उसी गणिका दे मकान दे चौंक विच बैठ गए। लड़की परमात्मा दे चरण दबा रही सी। परमेश्वर कबीर जी दे पैर अपनिया साथला यानी गोडिया तो उपर दी टंग उत्ते रख लए। इहना बाणिया दा शब्द अर्थ उपर संखेप विच कीता है। बाणी संख्या 726 तो 741 तक। फिर गणिका कै संग चले शीशी भरी शराब। गरीब दास उस पुरी में जुलाहा पया खराब। तारी बाजी पुरी में पिशट जुलहदी नीच। गरीब दास गणिका सजी दहो संतो कै वीच। गावत बैन बिलासपद गंगाजल पीवंत। गरीब दास विहल पये मतवाले कुमंत। पड़वा पड़वा सब कहे कोई ना जाने खोज। दास गरीब कबीर करम बांटत शिरका बोझ। देखो गणिका संग लई कहते कौम छतीस। गरीब दास इस जुलहदी का दर्शन आन हदीस। शाह सिकंदर को सुनी पिशट हुए दो संत। गरीब दास चारो वरण उठी लागे सब पंथ। चार वरण छठ आश्रम दोनों दीन खुशहाल। गरीब दास हिंदू तुर्क पड़िया शहर गल जाल। शाह सिकंदर कह गए सुनी कबले अरदास। गरीब दास तलबा हुई पकरे दोनों दास। कहो कबीर यह कया किया गणिका लीन ही संग। गरीब दास पूले पगती पर्या भजन में पंग। सुनो सिकंदर बादशाह हमरी अर्जवाज। गरीब दास व राखिशी जिन जो साजया साज। जड़ियान तोंक जंजीर गल शाह सिकंदर आप। गरीब दास पद लीन है तारी अजपा जाप। हाथों जड़ी हथकड़ी पग बेड़ी पहराए। गरीब दास बीच गंग में तहां दीना छिटकाए। चढ़े गए तोंक जंजीर सब लागे किनारे आए। गरीब दास देखे खलक सियो काजी बादशाह। नीचे नीचे गंगाजल ऊपर आसन थीर। गरीब दास बूढ़े नहीं बैठे अदर कबीर। जो हचर्ज कैसा पया देखे दोनों दीन। गरीब दास काजी कहे बांदी दया जल सीन। गल में फांसी डार करी बांदो शिला सुधारे। गरीब दास जो जुलदी जब बूढ़े गंगतार। आप जी सुन रहे हो जगतगुरु तत्वदर्शी संत रामपाल जी महाराज द्वारा लिखित किताब जीने की राहदा पन्ना नंबर 111। शिला तरी जब नाव में बांदी गले कबीर। गरीब दास फंद टूट के ना डूबे जलनीर। शिला चली शाहौर को देखत काशी ख्याल। गरीब दास कबीर का आसन अदर हमाल। तीर बाण गोली चले तोप रहकलियो शोर। गरीब दास उस जुलहदी कै गई एक नहीं और। अदर तार गोले बहे जल कै बीच गबाक। गरीब दास उस जुलहदी पर शास्त्र छूटे लाख। तोप रैकले सब चले तीर बाण कमान। गरीब दास व जुलहदी जल पर रहे अमान। अदरी तार अपार गति जल पर लगी समाधि। गरीब दास निज ब्रह्मपद खेले नादे अनादे। जुलम हुआ बूढ़े नहीं शस्त्र लागे ना बाण। गरीब दास ईब कौन गति कैसे लीजे प्राण। लगी समाधि अगाध में बिचरे काशी गंग। गरीब दास किलोल सर छूहन चरण तरंग। चयार पर गोले बगे तमी मुल्क मैदान। गरीब दास पोखर सूखे रहे कबीर अमान। अपनी करनी सब करी थाके दोनों दीन, गरीब दा सब जुलहदी पैठी गये जलमीन। डूबा डूबा सबे कहे हो गए गारत गोर, गरीब दास कबले तनी तुम आ गए कया जोर। आनंद मंगल होत है बटे बिदाई बेग, गरीब दास उस जुलहदी पर फिर गई रेती रेग। हस्ती कोड़े चढ़त है पान मिठाई चीर, गरीब दास काशी खुशी बूढ़े गंग कबीर। जावो करे रैदास कै हिलकारे हजूर, गरीब दास खुशिया कहो कहियो नहीं कसूर। चालर टोलक बजत है गावैन शब्द कबीर, गरीब दास रैदास संगी दोनों एक ही तीर। काजी पंडित सब गए शाह सिकंदर उठ, गरीब दास रैदास कै पेख गए जटजूट। कोठी कुठले सब चके बासन टींडर गोले, गरीब दास रहदास सुनो कहाँ व बोल। वे प्रगट पूरन पुरुष है अविनाशी अलखला, गरीब दास रहदास कहे सुनो सिकंदर शाह। सूरजमुखी सुपान सर खिले फूल गुलजार, गरीब दास काजी पंडित करता शाह पुकार। शाह सिकंदर फिर गए उस गंगा कै तीर, दास गरीब कबीर हरी बैठे ऊपर नीर। बैठी मला जहाज में गए तार कै बीच, गरीब दास हर हर करे प्रेम फुहारे सींच। करी अर्ज मला तहा दीन दुनी बादशाह, गरीब दास आसन उदर लगी समाधि जुला। पनवर फिरत है गंग जल फूल उगाने कोटे, गरीब दास तहा बंदगी हरिजन हर की आउट। सकल सीढ़ी लाए कर उतरे तहा मला, गरीब दास हम बंदगी याद किए बादशाह। बैठ कबीर जहाज में आए गंगा काट, गरीब दास काशी थकी हांडे बौ विधि बाट। बाणी नंबर 726 तो 730 दा शब्द अर्थ, परमात्मा कबीर जी ने शिशा दी परीक्षा लैण दे उद्देश नाल इक शीशी विच गंगा दरिया दा जल भर लिया। काशी शहर दी प्रसिद्ध वैशिया अते रविदास संत जी दे नाल किराए दे हाथी ते चढ़ के काशी शहर दे मुख बाजार दी गलिया विच कणुमण लगे। शीशी नू मूह लगा के जल पी रहे सन, परंतु अदा कर रहे सन जिवे शराब पी रहे होण रविदास जी हाथी नू चला रहे सन। पिछे वैशिया बैठी सी, वैशिया दे पिछे कबीर जी वैशिया दे गले विच हाथ पाके आशिक दी तरह अभिनय कर रहे सन। काशी शहर दे व्यक्ति ए देख के हत्था नाल तालिया वजाउन लग कि देखो कबीर नीच जुलाहा वैशा नू नाल लैके गले विच हाथ पाके मतवाला हो के घूम रहा है। परमात्मा कबीर जी भगती दे शब्द कविता गा रहे सन अते चुम रहे सन। जनता समझ रही सी कि गाने गा रहा है अपदर तरीके नाल वैशया नू लिपटिया बैठा है, इसने लोक लाज भी उतार दिती है। आप जी सुन रहे हो जगतगुरु तत्वदर्शी संत रामपाल जी महाराज द्वारा लिखित किताब जीने की राह दा, पन्ना नंबर 112। काशी नगर दे सब नागरिक कबीर जी नू पड़वा पड़वा यानी विभचारी विभचारी कहन लगे, परंतु इस राज नू कोई नहीं समझ पा रहा सी कि परमात्मा कबीर जी सतगुरु रूप विच अनेका शिशा नू दिख्या दे चुके सन। ओहना दे पापा दा पार अपने सिर ते लै रख्या सी, शिष गुरु आग्या दा पालन नहीं कर रहे सन, ओहना दे पार तो मुक्त हो रहे सन। शिशगण ए लीला देख के नाम दिख्या त्याग के कबीर जी तो दूर हो गए। ओहना दे सत्संग विचार भी सुनन दे लई सत्संग जाना भी त्याग दिता। जिन्ने शिशान ने नाम त्यागया ओहना दा पार कबीर जी दे सिर तो उतर गया। काशी शहर दे 36 बिरादरी दे व्यक्ति कह रहे सन कि देखो गणिका यानी वैशा नू नाल लैके चल रहा है, इस जुलाहे कबीर दे दर्शन नाल भी पाप लगदा है। बाणी नंबर 731 तो 754 दा शब्द अर्थ, ओहना दिना विच दिल्ली दा राजा सिकंदर लोधी काशी विच ठहरिया होया सी, क्योंकि ओ पूरे पुराने भारत दा सम्राट सी, उस दे अधीन छोटे राज भी सन। काशी नगर दा नरेश बीरदेव सिंह बघेल भी सिकंदर दे अधीन सी। परमात्मा कबीर जी भी अनोखी लीला उस ही समय करिया करदे सन जिस वेले दिल्ली दा राजा सिकंदर काशी शहर विच आया होवे। परमेश्वर ता जानदे हन कि जिन्ने भी मानव जिस जिस धर्म दे हन अते होर जीव सब उस दे अपने बच्चे हन, ओहना दे बचन नाल उत्पन्न हन। पिता होण दे नाते परमेश्वर कबीर जी भी अपने बच्चियां नू काल दे चूंगल तो निकालन दे लई यतन करदे रहंदे हन। परमेश्वर कबीर जी चाहुंदे सन कि किसे तरह सिकंदर नू मेरे समर्थ दा पता चल जावे अते ए अपने राज वाले खेतर विच मेरे सत ज्ञान दे प्रचार विच सहयोग करे अते अपना भी कल्याण करवाए। भारत विच हिंदू गुरु ब्राह्मण अते मुसलमान काजी मुलाणा दी आपस विच कदे नहीं बनी सी, धर्म दे नाम ते झगड़ा खड़हा रखदे सन, परंतु जदों कबीर जी दी गलती उहनां नूं मिल जांदी ਤਾਂ ਸਭ ਇੱਕ ਹੋ ਕੇ ਕਬੀਰ ਜੀ ਦਾ ਜ਼ੋਰਦਾਰ ਵਿਰੋਧ ਕਰਦੇ ਸਨ। ਕਾਰਨ ਇਹੀ ਸੀ ਕਿ ਪਰਮਾਤਮਾ ਕਬੀਰ ਜੀ ਦੋਨਾਂ ਧਰਮਾਂ ਦੇ ਪ੍ਰਚਾਰਕ ਦੇ ਗਿਆਨ ਨੂੰ ਗਲਤ ਸਿੱਧ ਕਰਦੇ ਸਨ। ਕਹਿੰਦੇ ਸਨ ਕਿ ਇਹਨਾਂ ਧਰਮ ਪ੍ਰਚਾਰਕਾਂ ਨੂੰ ਆਪਣੇ ਧਰਮ ਗ੍ਰੰਥਾਂ ਦਾ ਵੀ ਗਿਆਨ ਨਹੀਂ ਹੈ। ਸਭ ਦੇ ਸਭ ਸ਼ਸਤਰਾਂ ਦੇ ਵਿਰੁੱਧ ਗਿਆਨ ਜਾਂ ਭਗਤੀ ਦੱਸਦੇ ਸਨ, ਜਿਸ ਕਾਰਨ ਸਾਧਕ ਨੂੰ ਕੋਈ ਅਧਿਆਤਮਕ ਲਾਭ ਪਰਮਾਤਮਾ ਵੱਲੋਂ ਨਹੀਂ ਮਿਲ ਰਿਹਾ ਹੈ। ਕਬੀਰ ਜੀ ਤੋਂ ਦੀਖਿਆ ਲੈਣ ਵਾਲੇ ਨੂੰ ਤੁਰੰਤ ਲਾਭ ਮਿਲਦਾ ਸੀ। ਇਹੀ ਕਾਰਨ ਸੀ ਕਿ ਉਸ ਸਮੇਂ ਪਰਮਾਤਮਾ ਕਬੀਰ ਜੀ ਦੇ 64 ਲੱਖ ਸ਼ਿਸ਼ ਹੋ ਗਏ ਸਨ। ਸਭ ਮਹਾਨ ਦੁਖੀ ਸਨ। ਦੀਖਿਆ ਜਾਂ ਆਸ਼ੀਰਵਾਦ ਨਾਲ ਸਭ ਦਾ ਕਸ਼ਟ ਨਸ਼ਟ ਹੋ ਕੇ ਸਭ ਸੁਖੀ ਹੋ ਗਏ ਸਨ। ਕਬੀਰ ਜੀ ਦੇ ਅਨੁਯਾਈ ਹਿੰਦੂ ਅਤੇ ਮੁਸਲਮਾਨ ਦੋਵੇਂ ਹੀ ਬਹੁਸੰਖਿਆ ਵਿੱਚ ਬਣ ਰਹੇ ਸਨ, ਜਿਸ ਕਾਰਨ ਉਹ ਧਰਮ ਪ੍ਰਚਾਰਕ ਯਾਨੀ ਧਰਮ ਗੁਰੂ ਕਬੀਰ ਜੀ ਤੋਂ ਬਹੁਤ ਈਰਖਾ ਕਰਦੇ ਸਨ। ਇਸ ਘਟਨਾ ਨਾਲ ਉਹਨਾਂ ਨੂੰ ਪੰਖ ਲੱਗ ਗਏ। ਵਿਚਾਰ ਕੀਤਾ ਕਿ ਦਿੱਲੀ ਦਾ ਸਮਰਾਟ ਵੀ ਆਇਆ ਹੈ, ਅੱਜ ਇਸ ਜੁਲਾਹੇ ਨੂੰ ਮੌਤ ਦੀ ਸਜ਼ਾ ਦਿਲਾਵਾਂਗੇ। ਇਹ ਵਿਚਾਰ ਕਰਕੇ ਹਜ਼ਾਰਾਂ ਦੀ ਸੰਖਿਆ ਵਿੱਚ ਦੋਨਾਂ ਧਰਮਾਂ ਦੇ ਵਿਅਕਤੀ ਰਾਜਾ ਸਿਕੰਦਰ ਕੋਲ ਵਿਸ਼ਰਾਮ ਗ੍ਰਹਿ ਵਿੱਚ ਗਏ। ਆਪ ਜੀ ਸੁਣ ਰਹੇ ਹੋ ਜਗਤਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ, ਪੰਨਾ ਨੰਬਰ 113। ਕਾਰਨ ਦਾ ਪਤਾ ਲੱਗਣ ਤੇ ਰਾਜਾ ਸਿਕੰਦਰ ਨੇ ਜਨਤਾ ਨੂੰ ਖੁਸ਼ ਕਰਨ ਦੇ ਲਈ ਕਿਹਾ ਕਿ ਹੁਣੇ ਗ੍ਰਿਫਤਾਰ ਕਰਵਾ ਕੇ ਉਸ ਕਬੀਰ ਨੂੰ ਮੌਤ ਦੇ ਘਾਟ ਉਤਾਰਦਾ ਹਾਂ। ਸੰਤ ਰਵਿਦਾਸ ਅਤੇ ਪਰਮਾਤਮਾ ਕਬੀਰ ਜੀ ਦੋਵਾਂ ਨੂੰ ਪੁਲਿਸ ਨੇ ਫੜ ਕੇ ਲੈ ਆਉਦਾ। ਸੰਤ ਰਵਿਦਾਸ ਜੀ ਨੂੰ ਤਾਂ ਛੱਡ ਦਿੱਤਾ ਕਿਉਂਕਿ ਕਬੀਰ ਜੀ ਨੇ ਸਭ ਆਪਣੀ ਗਲਤੀ ਮੰਨੀ ਸੀ। ਕਿਹਾ ਸੀ ਕਿ ਨਾ ਰਵਿਦਾਸ ਦਾ ਦੋਸ਼ ਹੈ, ਨਾ ਗਣਿਕਾ ਦਾ, ਸਭ ਕੁਝ ਮੈਂ ਕੀਤਾ ਹੈ। ਸਿਕੰਦਰ ਲੋਧੀ ਦਾ ਆਸਾਦ ਰੋਗ ਪਰਮੇਸ਼ਵਰ ਕਬੀਰ ਜੀ ਦੇ ਆਸ਼ੀਰਵਾਦ ਨਾਲ ਸਮਾਪਤ ਹੋਇਆ ਸੀ। ਕਮਾਲ ਲੜਕੇ ਨੂੰ ਅਤੇ ਕਮਾਲੀ ਲੜਕੀ ਨੂੰ ਅਤੇ ਸਵਾਮੀ ਰਾਮਾਨੰਦ ਜੀ ਨੂੰ, ਜਿਸ ਦੀ ਹੱਤਿਆ ਸਿਕੰਦਰ ਲੋਧੀ ਨੇ ਕੀਤੀ ਸੀ। ਰਾਜਾ ਸਿਕੰਦਰ ਵੀ ਕਬੀਰ ਜੀ ਨੂੰ ਗੁਰੂ ਮੰਨਦਾ ਸੀ, ਪਰੰਤੂ ਜ਼ਿਆਦਾ ਜਨਤਾ ਨੂੰ ਦੇਖ ਕੇ ਅਤੇ ਨਾ ਕਾਬਿਲੇ ਮਾਫ਼ੀ ਅਪਰਾਧ ਮੰਨ ਕੇ ਕਾਨੂੰਨ ਵਿਵਸਥਾ ਬਣਾਏ ਰੱਖਣ ਦੇ ਉਦੇਸ਼ ਨਾਲ ਸਿਕੰਦਰ ਨੇ ਕਬੀਰ ਜੀ ਨੂੰ ਗ੍ਰਿਫਤਾਰ ਕਰਵਾਇਆ। ਫਿਰ ਵੀ ਕੁਝ ਗੁਰੂ ਮਰਿਆਦਾ ਦਾ ਧਿਆਨ ਰੱਖਦੇ ਹੋਏ ਪ੍ਰਸ਼ਨ ਕੀਤਾ ਕਿ ਕਬੀਰ ਜੀ ਆਪ ਇੰਨੇ ਨੇਕ ਵਿਚਾਰਾਂ ਵਾਲੇ ਸੀ, ਇਹ ਕੀ ਕਰ ਬੈਠੇ? ਆਪ ਨੇ ਵੈਸ਼ਿਆਂ ਨੂੰ ਨਾਲ ਲੈ ਲਿਆ, ਆਪ ਭਗਤੀ ਭੁੱਲ ਗਏ, ਆਪ ਦਾ ਭਜਨ ਯਾਨੀ ਨਾਮ ਖੰਡ ਹੋ ਗਿਆ, ਭਗਤੀ ਦਾ ਨਾਸ਼ ਕਰ ਲਿਆ। ਕਬੀਰ ਜੀ ਨੇ ਉੱਤਰ ਦਿੱਤਾ ਕਿ ਹੇ ਸਿਕੰਦਰ ਬਾਦਸ਼ਾਹ, ਤੁਹਾਡੇ ਪ੍ਰਸ਼ਨ ਦਾ ਉੱਤਰ ਸੁਣੋ। ਜਿਸ ਪਰਮੇਸ਼ਵਰ ਨੇ ਸਭ ਬ੍ਰਹਿਮੰਡਾਂ ਨੂੰ ਬਣਾ ਕੇ ਸੁਰੱਖਿਅਤ ਰੱਖਿਆ ਹੈ, ਉਹ ਮੇਰੀ ਵੀ ਰੱਖਿਆ ਕਰੇਗਾ। ਸਿਕੰਦਰ ਲੋਧੀ ਨੇ ਜਨਤਾ ਨੂੰ ਸ਼ਾਂਤ ਕਰਨ ਦੇ ਉਦੇਸ਼ ਨਾਲ ਆਪਣੇ ਹੱਥਾਂ ਨਾਲ ਕਬੀਰ ਪਰਮੇਸ਼ਵਰ ਦੇ ਹੱਥਾਂ ਵਿੱਚ ਹੱਥਕੜੀ, ਪੈਰਾਂ ਵਿੱਚ ਬੇੜੀ, ਗਲੇ ਵਿੱਚ ਤੋਕ ਪਹਿਨਾ ਕੇ ਗੰਗਾ ਦਰਿਆ ਦੇ ਵਿਚਕਾਰ ਸੁੱਟ ਕੇ ਮਾਰਨ ਦਾ ਆਦੇਸ਼ ਸੁਣਾ ਦਿੱਤਾ। ਰਾਜਾ ਦੇ ਆਦੇਸ਼ ਅਨੁਸਾਰ ਕਬੀਰ ਜੀ ਨੂੰ ਗੰਗਾ ਨਦੀ ਦੇ ਵਿਚਕਾਰ ਨੌਕਾ ਦੇ ਦੁਆਰਾ ਲੈ ਜਾ ਕੇ ਜਲ ਵਿੱਚ ਸੁੱਟ ਦਿੱਤਾ। ਪਰਮੇਸ਼ਵਰ ਕਬੀਰ ਜੀ ਦੇ ਹੱਥਾਂ ਦੀ ਹੱਥਕੜੀ, ਪੈਰਾਂ ਦੀ ਬੇੜੀ ਅਤੇ ਗਲੇ ਦੀ ਤੋਕ ਵਾਲੀ ਜੰਜੀਰ ਟੁੱਟ ਕੇ ਜਲ ਵਿੱਚ ਗਿਰ ਗਈਆ ਅਤੇ ਪਰਮਾਤਮਾ ਕਬੀਰ ਜੀ ਜਲ ਤੇ ਬੈਠੇ ਰਹੇ। ਇਹ ਦੇਖ ਕੇ ਕਾਜ਼ੀਆਂ ਨੇ ਕਿਹਾ ਕਿ ਇਸਨੇ ਜਾਦੂ ਯੰਤਰ ਕਰਕੇ ਜਲ ਨੂੰ ਬੰਨ ਰੱਖਿਆ, ਇਸ ਕਾਰਨ ਨਹੀਂ ਡੁੱਬ ਰਿਹਾ। ਕੁਝ ਸਮੇਂ ਤੱਕ ਜਲ ਉੱਪਰ ਬੈਠੇ ਰਹੇ, ਫਿਰ ਗੰਗਾ ਨਦੀ ਦੇ ਕਿਨਾਰੇ ਦੇ ਵੱਲ ਉਸੇ ਸਥਾਨ ਤੇ ਆ ਗਏ ਜਿਸ ਸਥਾਨ ਤੋਂ ਨੌਕਾ ਵਿੱਚ ਬਿਠਾ ਕੇ ਲੈ ਗਏ ਸਨ। ਉਸ ਸਥਾਨ ਤੋਂ ਯਾਨੀ ਗੰਗਾ ਦਰਿਆ ਦੇ ਕਿਨਾਰੇ ਤੇ ਕਈ ਹਜ਼ਾਰ ਵਿਅਕਤੀ ਦੇਖਣ ਦੇ ਲਈ ਉਪਸਥਿਤ ਸਨ। ਰਾਜਾ ਸਿਕੰਦਰ ਵੀ ਉਪਸਥਿਤ ਸੀ। ਕਾਜੀ ਅਤੇ ਮੁੱਲਾ ਅਤੇ ਬ੍ਰਾਹਮਣਾਂ ਨੇ ਵਿਚਾਰ ਕਰਕੇ ਰਾਜਾ ਨੂੰ ਕਿਹਾ ਕਿ ਇਸ ਦੇ ਗਲੇ ਵਿੱਚ ਪੱਥਰ ਦੀ ਭਾਰੀ ਵਜਨ ਵਾਲੀ ਸ਼ਿਲਾ ਬੰਨ ਕੇ ਦਰਿਆ ਦੇ ਵਿਚਕਾਰ ਸੁੱਟਿਆ ਜਾਵੇ, ਇਹ ਫਿਰ ਡੁੱਬੇਗਾ। ਨੌਕਾ ਵਿੱਚ ਕਬੀਰ ਜੀ ਨੂੰ ਬਿਠਾ ਕੇ ਗਲੇ ਵਿੱਚ ਲੋਹੇ ਦੀ ਮੋਟੀ ਜੰਜੀਰ ਨਾਲ ਪੱਥਰ ਦੀ ਭਾਰੀ ਸ਼ਿਲਾ ਬੰਨ ਕੇ ਗੰਗਾ ਨਦੀ ਦੇ ਵਿਚਕਾਰ ਜਲ ਵਿੱਚ ਪਟਕ ਦਿੱਤਾ। ਜ਼ੰਜੀਰ ਟੁੱਟ ਗਈ, ਪੱਥਰ ਦੀ ਸ਼ਿਲਾ ਜਲ ਦੇ ਉੱਪਰ ਤੈਰਦੀ ਹੋਈ ਤੇਜ਼ੀ ਨਾਲ ਚੱਲ ਕੇ ਸਿਕੰਦਰ ਰਾਜਾ ਦੇ ਵੱਲ ਆਈ। ਕਬੀਰ ਜੀ ਜਲ ਦੇ ਉੱਪਰ ਪਾਲਥੀ ਲਗਾ ਕੇ ਸੁੱਖ ਆਸਨ ਤੇ ਬੈਠੇ ਰਹੇ। ਅਥਾਹ ਜਲ ਥੱਲੇ ਥੱਲੇ ਵਗ ਰਿਹਾ ਹੈ, ਪਰਮਾਤਮਾ ਕਬੀਰ ਜੀ ਜਲ ਵਿੱਚ ਵੀ ਡੁੱਬੇ ਨਹੀਂ। ਜਲ ਦੀਆਂ ਲਹਿਰਾਂ ਪਰਮੇਸ਼ਵਰ ਜੀ ਦੇ ਚਰਨਾਂ ਨੂੰ ਛੂਹ ਕੇ ਉੱਛਲ ਉੱਛਲ ਕੇ ਕਿਲੋਲ ਕਰ ਰਹੀਆਂ ਸੀ। ਰਾਜਾ ਨੇ ਆਦੇਸ਼ ਦਿੱਤਾ ਕਿ ਤੀਰ ਮਾਰ ਕੇ ਇਸ ਦਾ ਅੰਤ ਕਰ ਦੇਵੋ। ਜਦੋਂ ਬਹੁਤ ਸਮੇਂ ਤੱਕ ਤੀਰ ਬਾਣੋ ਨਾਲ ਕਬੀਰ ਜੀ ਨਹੀਂ ਮਰੇ ਤਾਂ ਤੋਪ ਯੰਤਰ ਮੰਗਵਾਇਆ ਗਿਆ। ਤੋਪ ਦੇ ਗੋਲੇ ਅਤੇ ਤੀਰ ਦੋਵੇਂ ਹੀ ਛੱਡੇ ਗਏ, ਪਰੰਤੂ ਇੱਕ ਵੀ ਪਰਮੇਸ਼ਵਰ ਦੇ ਕੋਲ ਨਹੀਂ ਗਿਆ। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 114। कोई गोले उस ही किनारे दे कोल दरिया विच गिरे, कोई दूर गिरे, कई तोप दे गोले ता दूर तलाबा विच गिरे, जिन्ना दा जल ही सुक गया, तोप दे कुछ गोले आस पास गिर रहे सन। परमात्मा कबीर जी दे कोल एक वी तीर बाण जा गोला नहीं गया। ए कोशिश चार पहर यानी 12 घंटे तक चली, परंतु कबीर जी नहीं मरे। पूर्ण परमात्मा कबीर जी अविनाशी हन, अविनाशी नू कौन मार सकदा है। ओ जनता नू लीला दे जरिए अपनी समर्था दिखा रहे सन, परंतु काल ब्रह्म ने बुद्धि हर रखी सी। किसे देवी सोच समझ विच ए गल नहीं आई कि ए आम आदमी नहीं है। जदों राजा अते प्रजा ने सब कोशिश कर लई ता कहन लगे इसनू किवे मारिया जावे। जदो सब जुलम करके थक गए, फिर परमात्मा कबीर जी गंगा नदी दे जल विच गोता ला गए। उपस्थित जनता अते राजा ने मान लिया कि कबीर जल विच डुब के मर गया। इस दी लाश उत्ते रेत जां गारा फिर गया। कबीर जी दे मरण दी खुशी विच लोक ढोल वजाउण लगे, नचण गाउण लगे अते मिठाई वंडन लगे। राजा विश्राम गृह विच चला गया। काजी मुल्ला अते पंडितजन मिल के रविदास दे घर गए। उत्थे उहना नू अंदरों कबीर जी दी आवाज सुनाई दित्ती। ओ परमात्मा दी महिमा दे शब्द यानी कविता गा रहे सन। रविदास जी नू दसन गए सी कि जिसनू आप अविनाशी कहंदे सी ओ कबीर मर गया। घर दे अंदर गए ता कबीर जी रविदास जी दे नाल बैठे सन, दोवे शब्द गा रहे सन। देख के वापस जाके सिकंदर नू दस्या कि कबीर मरिया नहीं, ओ ता रविदास जी दे घर बैठा है। हजारां दी संख्या विच काशी दे काजी मुल्ला पंडित अते जनता रविदास जी दे घर गए। उत्थे कबीर जी नहीं मिले। रविदास जी तो पुछया कि कबीर जी किथे हन। ओ बोले कि हुणे मेरे कोलो गए हन। कह रहे सन कि गंगा विच इशनान करके आउंदा हा। राजा अते सब व्यक्ति गंगा दे उस ही किनारे उत्ते गए ता परमात्मा कबीर जी जल दे उपर पहलां दी तरह बैठे मिले। दरिया दे विचकार बैठे सन। छोटे समुंदरी जहाज विच मला यानी जहाज चालक अते होर कुछ व्यक्ति गए अते कहा कि आप जी नू राजा सिकंदर बुला रहा है। जहाज तो पौड़ी जंजीरा नाल बन के जल विच लटकाई। कबीर जी पौड़ी ते चढ़ के जहाज विच बैठ के गंगा नदी तो बाहर आए ता तुरंत फड़ लिया यानी गिरफ्तार कर लिया। खूनी हाथी तो कबीर परमेश्वर नू मराउण दी कुचेष्टा। खूनी हाथी मस्त है पग बंदे जंजीर, गरीब दास जहा डारिया मसक बांध कबीर। सी रूप तारिया पागे उलटे फील, गरीब दास नहीं समझती या दुनिया खलील। बने केरी सिन जित चौर शिखर असमान, गरीब दास हस्ती लख्या दिखे नहीं जेहान। कूटे शीश महावत अंकुश शीर गरगाप, गरीब दास उल्टा पगै तारी दीजे थाप। पाले कोखी मारिए चरखी छूटे पाख, गरीब दास नाही निकट जाए किलकी देवे लाख। जैसी भक्ति कबीर की ऐसी करे ना कोय, गरीब दास कुंजर थके उल्टे पागे रोए। दुम गोवे मुंडी तूने सैन ना समझे एक, गरीब दास दिखे नहीं आगे खड़ा अलेख। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 115। पीलवान देख्या तबै खड़हा केरी सींग, गरीब दास आए तहा तर मौला बहु रंग। उतरे मौला अरश तय पाव भक्ति के हेत, गरीब दास तब शाह लख है कबीर पुरुष सहेत। लीला की कबीर ने दो रूप में रहे दीस, दास गरीब कबीर के पास खड़े जगदीश। जंपाई अंगड़ायान लंबे पये दयाल, गरीब दास उस शाह को मानो दर्शया काल। कोटि चंद्र शशि पान मुख गिरद कुंड मुंड दुम लील, गरीब दास तहा ना टिके पागी गए रनफील। नायन लाल पौ पीत है डूंगर नक पहार, गरीब दास उस शाह को सिन रूप दीदार। मस्तक शिखर स्वर्ग लग दीर्घ देह बिलंद, गरीब दास हर उतरे काटन जम के फंद। गिरद नाभी निर्भय कला दूंद करे नाही कोय, गरीब दास त्रिलोकी में गाज तास की होय। ज्यों नरसिंह प्रहलाद कै यू व नरसिंह एक, गरीब दास हर आया राखन जन की टेक। बार बार सताए कर मस्तक लीना पार, गरीब दास शाह यौ कहे बक्सो ईब की टेक। तहा सिन ल्योलीन हुआ परचा इब की वार, गरीब दास शाह यौन कहे अला दिया दीदार। सुन काशी के पंडितों काजी मुल्ला पीर, गरीब दास इसके चरण लियो अला अलक कबीर। यो कबीर अल्लाह है उतरे काशी ताम, गरीब दास शाह ज्यो कहे चगर मुए बेकाम। काजी पंडित रूठिया इस त्याग्या यो देश, गरीब दास छड़दल कहे जादू सिर हमेश। इन जादू जंतर क्या हस्ती द्या पगाए, गरीब दास ईत ना रहे काशी बिडरी जाए। काशी बिडरी चहो दिशा थामन हारा एक, गरीब दास कैसे थंबे बिडरे बहुत अनेक। शबदरथ परमात्मा दे हाथ पैर बन के एक मैदान दे अंदर पा दिता, जिथे कोर अपराधी नू कठोर दंड दिता जादा सी। वर्तमान दे स्टेडियम जिहा ओ मैदान हुंदा सी, राजा अते पदाधिकारी स्टेज उत्ते बैठे सन, दर्शक चारों पासे खड़े हुंदे सन। मनुख नू मारन दे लई हाथी नू सिख्यत कीता जांदा सी, उसनू शराब जा खून पीण दा चस्का लगाया जांदा सी, उसनू खूनी हाथी कहिंदे सन। राजा सिकंदर अते होर मंत्री गण बैठे सन, प्रजा चारों पासे खड़ी सी। खूनी हाथी नू महावत यानी हाथी नू वश करके चलाउन वाला व्यक्ति कबीर जी दे वल मारन दे लई ले आया, ता परमेश्वर कबीर जी ने एक सिंह दा रूप दिखाया जो केवल हाथी नू दिखाई दे रहा सी। हाथी ने शराब पी रखी सी, सिंह नू देख के डर दे कारण उल्टा भज लिया। महावत ने हाथी नू पालिया नाल मारिया, परंतु कबीर जी दे वल हाथी नहीं गया। परमात्मा कबीर जी ने महावत नू भी सिंह खड़ा दिखा दिता, महावत भी डर के हाथी तो डिग गया, हाथी भज गया। परमात्मा कबीर जी दे बंधन टुट गए अते खड़े हो गए। खड़ा होके अंगड़ाई लई अते जंबाई यानी उबासी लई बहुत लंबे हो गए। सिर आकाश नू छूह रहा सी, शरीर तो असंखा सूरज दा प्रकाश निकल रहा सी। ए केवल राजा सिकंदर नू दिखाई दिता। राजा डर के खड़ा होके मैदान विच आया अते कहा कि मेरी जान बख्श देवो, मेरे तो बड़ी वड्डी गलती हो गई है, मैनू परमात्मा दा दर्शन हो गया है। जनता नू राजा ने कहा कि ए अल्लाहू अकबर है, कबीर रूप विच पृथ्वी ते आया है, इस दे चरण छूह के अपना कल्याण करवा लवो। परंतु करमहीन काजी मूला अते पंडित कहन लगे कि कबीर ने जादू यंतर करके हाथी नू भजा दिता है, असी जा रहे हा। ए कह के ओ पाप आत्मा सब चले गए। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा, पन्ना नंबर 116। परमात्मा ने अपना शरीर सधारण कीता अते सिंह नू अदृश कर दिता, अपनी कुटिया विच चले गए। दीख्या दे पिछो पूरन गुरुदेव जी तो दीख्या लैके पूरन विश्वास दे नाल गुरु द्वारा दसी साधना पूरी निष्ठा दे नाल करो। कबीर जी ने दसया है कि एक धीरज रखो, कबीर धीरे धीरे रे मना धीरे सब कुछ होए, माली सींचे सौ कड़ा समय आए फल होए। पावरत जिवे माली अंब दा बीज बीजदा है, उस दी संचाई करदा है, कुछ दिन पिछो अंकुर दिखाई दिंदा है, फिर भी समय समय उत्ते सिंचाई करदा रहिंदा है। रख्या दे लई कंडेदार चाड़िया दी बाड़ यानी फैनसेज करदा है। एक कंब दे पौधे नू रुख बनन विच लगभग 8 to 10 साल लग जांदे हन। उदों तक माली यानी पौधा लगाउण वाला बाग दा मालिक जा नौकर उस पौधे दी संचाई करदा रहिंदा है। जद अंब दा रुख बन जांदा है तां अंब दे फल लगदे हन, इन्ने लगदे हन कि खुद दा परिवार भी खांदा है ते वेच के अपना निर्वाह भी करदा है। इस ही प्रकार भगती नाम रूपी बीज नू बीज के पौधे दी तरह धीरे धीरे भगती रूपी रुख बनन तो मगरों सुखा दा अंबार लग जाएगा। जिवें अंब दे रुख नू कई टन अंब लगे खादे अते बेच के धन कमाया, इस प्रकार भगत नू धीरज रखना चाहिदा है, धीरे धीरे भगती दा परिणाम आउण लगेगा। 2 विश्वास परमात्मा दी भगती दा लाभ उसे नू हुंदा है जो परमात्मा दी महिमा उत्ते पूर्ण विश्वास रखदा है। परमात्मा दे लई कुछ भी असंभव नहीं है। एक नगर दे बाहर जंगल विच दो महात्मा साधना कर रहे सन। एक 40 साल तो घर त्याग के साधना कर रहा सी, दूसरा हुण 2 साल तो साधना करन लगा सी। परमात्मा दे दरबार तो एक देव दूत प्रतिदिन कुछ समय उना दोना साधका दे कोल बतीत करदा सी। दोना साधका दे आश्रम पिंड दे पूरब ते पच्छम विच सी। वड्डे दा स्थान पच्छम विच ते छोटे दा स्थान पिंड दे पूरब विच जंगल विच सी। देवदूत प्रतिदिन एक एक घंटा दोनों दे कोल बैठदा परमात्मा दी चर्चा चलदी। दोनों साधका दा चंगा समय बतीत हुंदा। एक दिन देवदूत ने भगवान विष्णु जी नू कहा कि भगवान कपिला नगरी दे बाहर आप दे दो परम भगत रहंदे हन। श्री विष्णु जी ने कहा कि एक परम भगत है, दूसरा ता बनावटी भगत है। देवदूत ने विचार कीता कि जो 40 साल तो अभ्यासी है ओ पक्का भगत होएगा, क्योंकि लंबी लंबी दाढ़ी, सिर उत्ते वद्दी होई जटा यानी केश है, अते समय भी 40 साल बहुत हुंदा है। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 117। देवदूत बोलिया कि हे प्रभु, जो 40 साल तो आप दी भक्ति कर रहा है ओ होवेगा परम भगत। प्रभु ने कहा नहीं, दूसरा जो 2 साल तो साधना विच लग गया है। प्रभु ने कहा कि देवदूत मेरी गल उत्ते विश्वास नहीं होया। देवदूत बोलिया प्रभु ऐसा नहीं है, परंतु मेरी तुच्छ बुद्धि यही मान रही है कि वड्डी उम्र वाला भी चंगा भगत है। श्री विष्णु जी ने कहा कि कल आप देर तो पृथ्वी उत्ते जाना, दोनों ही देर नाल आउण दा कारण पुछणगे, ता आप दसना कि अज प्रभु जी ने हाथी नू सूई दे नक्के तो कढ़ना सी, ओ लीला देख के आया हा, इसलिए आउण विच देरी हो गई। जो उत्तर मिले उस तो आप नू पता लग जाएगा कि परम भगत कौन है। पहला प्रतिदिन देवदूत सवेरे 8 बजे दे आसपास वड्डे दे कोल जांदा सी, अते 10 बजे दे आसपास छोटी उम्र वाले दे कोल जांदा सी। अगले दिन वड्डी वाले दे कोल दिन दे 12 बजे पहुंचया। देर नाल आउण दा कारण पुछया ता देवदूत ने दस्या कि अज दिन दे 11:30 बजे परमात्मा ने लीला करनी सी, ओ देख के आया हा। 40 साल वाले ने पुछया कि की लीला कीती प्रभु ने दसो। देवदूत ने कहा कि श्री विष्णु जी ने ता कमाल कर दिता, हाथी नू सूई दे नक्के यानी छिदर विच्चो कढ दिता। ए सुन के भगत बोलिया कि देवदूत अजेही झूठ बोल जो सुने उसनु विश्वास होवे, ए किवें हो सकदा है कि हाथी सूई दे नक्के विच्चो निकल जाए, मेरे सामने कढ के दिखाओ। देवदूत समझ गया कि भगवान सच ही कह रहे सन, ए ता पशु है भगत नहीं जिसनु परमात्मा उत्ते विश्वास नहीं कि ओ सक्षम हन, जो कारज मानव नहीं कर सकदा परमात्मा कर सकदा है, उस दी भगति बेअर्थ ते बनावटी है। देवदूत नमस्ते करके चल पिया अते छोटे भगत दे कोल आया। भगत ने देरी नाल आउण दा कारण पुछया ता देवदूत ने संकोच दे नाल दस्या कि किते ए कोई गलत भाषा ना बोल देवे। कहा कि भगत की दसा परमात्मा ने ता हाथी नू सूई दे नक्के यानी तागा पाउण वाला छेद दे अंदर तो कढ दिता। ए सुन के भगत बोलिया कि देवदूत जी, इस विच हैरानी दी केहड़ी गल है, परमात्मा कढ देवे पूरी पृथ्वी नू सूई दे नक्के विचो, हाथी ता गल ही की है। देवदूत ने भगत नू सीने नाल लगाया अते कहा कि धन हन आप दे मात पिता जिन्ना तो जन्म होया, कुर्बान हा आप दे परमात्मा उत्ते अटल विश्वास उत्ते। पाठक जनो एता एक उदाहरण है, असल विच भगत नू परमात्मा उत्ते पूर्ण विश्वास होना चाहिदा है कि परमात्मा जो चाहे सो कर सकदा है। जेकर कोई कहे कि परमात्मा ए नहीं कर सकदा, ओ नहीं कर सकदा, ता उसनू भगती दा अधिकार नहीं है कि ओ अपना समय भगती दा नाटक करके बेअर्थ करे। परमात्मा उत्ते पूर्ण विश्वास करके भगती राह उत्ते चलेगा ता मंजिल उत्ते पहुंचेगा। 3 परमात्मा जो करदा है अच्छा ही करदा है। दीख्या लैण दे उपरंत भगत दे उपर भगती दी राह विच किन्ना ही कष्ट आए, मन विच यही आए कि परमात्मा जो करदा है भगत दे भले लई ही करदा है। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 118। कथा। एक राजा ते महामंत्री गुरु दे शिष्य सन। महामंत्री जी नू पूर्ण विश्वास सी, परंतु राजा नू सत्संग सुनन दा समय घट मिलदा सी, जिस कारण ओ परमात्मा दे विधान तो पूर्ण परिचित नहीं सी, परंतु भगती शरदा नाल करदा सी। महामंत्री नू राजा हमेशा अपने नाल रखदा सी, उस दी सब तो ज्यादा इज्जत करदा सी। एक मंत्री नू महामंत्री तो इस ही गल दी ईरखा सी, ओ महामंत्री नू राजा दिया नजरा विच गिराउण दे लई राजा नू महामंत्री दे विषय विच निंदा करदा सी। एक मंत्री चाहुंदा सी कि राजा मैनू महामंत्री बना देवे, उस दे लई वार वार कहंदा सी, हे राजन, ए महामंत्री विश्वास पात्र नहीं है, ए आप नू कदी भी धोखा दे सकदा है। ਇੱਕ ਦਿਨ ਰਾਜਾ ਤੇ ਮਹਾਮੰਤਰੀ ਤੇ ਉਹ ਚਾਪਲੂਸ ਮੰਤਰੀ ਤੇ ਹੋਰ ਮੰਤਰੀ ਗਣ ਕਿਸੇ ਸ਼ਹਿਰ ਜਾਣ ਦੀ ਤਿਆਰੀ ਵਿੱਚ ਮਹਿਲ ਦੇ ਅੰਦਰ ਹਾਲ ਵਿੱਚ ਖੜੇ ਸਨ। ਰਾਜਾ ਆਪਣੀ ਤਲਵਾਰ ਨੂੰ ਕੱਢ ਕੇ ਉਸ ਦੀ ਧਾਰ ਯਾਨੀ ਤਿੱਖਾਪਣ ਚੈੱਕ ਕਰਨ ਲੱਗਾ ਅਤੇ ਹੋਰ ਮੰਤਰੀਆਂ ਨਾਲ ਗੱਲਾਂ ਵੀ ਕਰ ਰਿਹਾ ਸੀ, ਜਿਸ ਕਾਰਨ ਨਾਲ ਰਾਜਾ ਦੇ ਹੱਥ ਦੀ ਇੱਕ ਉਂਗਲੀ ਕੱਟ ਕੇ ਗਿਰ ਗਈ। ਚਾਪਲੂਸ ਬੋਲਿਆ ਕਿ ਹੇ ਰਾਜਾ, ਇਹ ਕੀ ਹੋ ਗਿਆ? ਸਾਡੇ ਰਾਜਾ ਕਿੰਨੇ ਸੁੰਦਰ ਸਨ, ਅੱਜ ਸਾਡਾ ਦੁਰਭਾਗ ਦਾ ਦਿਨ ਹੈ। ਹਾਏ, ਇਹ ਕੀ ਹੋ ਗਿਆ? ਪ੍ਰਜਾ ਦਾ ਕਿਹੜਾ ਭਾਰ ਆਪਨੇ ਆਪਣੇ ਉੱਪਰ ਲੈ ਲਿਆ? ਮਹਾਮੰਤਰੀ ਬੋਲਿਆ, ਚੰਗਾ ਹੋਇਆ, ਪਰਮਾਤਮਾ ਜੋ ਕਰਦਾ ਹੈ ਚੰਗਾ ਕਰਦਾ ਹੈ। ਰਾਜਾ ਦਰਦ ਨਾਲ ਵਿਆਕੁਲ ਸੀ ਤੇ ਉਪਰੋਂ ਇਹ ਸ਼ਬਦ ਸੁਣੇ। ਮਹਾਮੰਤਰੀ ਦੇ ਪ੍ਰਤੀ ਗੁੱਸਾ ਆਇਆ ਅਤੇ ਸੈਨਿਕਾਂ ਨੂੰ ਕਿਹਾ ਕਿ ਇਸ ਨੂੰ ਜੇਲ੍ਹ ਵਿੱਚ ਸੁੱਟ ਦਿਓ। ਐਸਾ ਹੀ ਕੀਤਾ ਗਿਆ। ਚਾਪਲੂਸ ਚੁਗਲਖੋਰ ਨੂੰ ਮਹਾਮੰਤਰੀ ਨਿਯੁਕਤ ਕਰ ਲਿਆ, ਉਂਗਲੀ ਦਾ ਉਪਚਾਰ ਕਰਾਇਆ। 6 ਮਹੀਨੇ ਵਿੱਚ ਉਂਗਲੀ ਦਾ ਕਾਵ ਭਰ ਕੇ ਠੀਕ ਹੋ ਗਿਆ, ਕੋਈ ਦਰਦ ਨਹੀਂ ਰਿਹਾ। ਹੁਣ ਰਾਜਾ ਦੇ ਸੱਜੇ ਹੱਥ ਵਿੱਚ 3 ਉਂਗਲੀਆਂ ਅਤੇ 1 ਅੰਗੂਠਾ ਬਚਿਆ ਸੀ। ਰਾਜਾ ਆਪਣੇ ਨਵੇਂ ਮਹਾਮੰਤਰੀ ਤੋਂ ਅਤੇ ਪ੍ਰਸੰਨ ਸੀ ਕਿਉਂਕਿ ਉਸ ਦਾ ਦਾਅ ਲੱਗ ਗਿਆ ਸੀ। ਉਹ ਰਾਜਾ ਨੂੰ ਕਹਿੰਦਾ ਸੀ ਕਿ ਹੇ ਰਾਜਨ, ਮੈਂ ਤਾਂ ਆਪ ਜੀ ਨੂੰ ਬਹੁਤ ਵਾਰ ਕਿਹਾ ਸੀ ਕਿ ਇਹ ਆਪ ਨੂੰ ਧੋਖਾ ਦੇਵੇਗਾ। ਉਸ ਦਿਨ ਆਪਨੇ ਆਪਣੇ ਕੰਨੀ ਸੁਣ ਲਿਆ ਕਿ ਉਹ ਬੋਲਿਆ ਕਿ ਉਂਗਲੀ ਕੱਟ ਗਈ ਤਾਂ ਚੰਗਾ ਹੋਇਆ, ਉਹ ਤਾਂ ਆਪ ਜੀ ਦੇ ਮਰਨ ਵਿੱਚ ਖੁਸ਼ ਸੀ, ਕਦੀ ਆਪ ਨੂੰ ਮਰਵਾ ਦਿੰਦਾ। ਰਾਜਾ ਉਸ ਚਾਪਲੂਸ ਦੀ ਗੱਲ ਨੂੰ ਸੱਚ ਮੰਨਣ ਲੱਗਾ ਸੀ। ਇੱਕ ਦਿਨ ਰਾਜਾ ਉਸ ਨਵੇਂ ਮਹਾਮੰਤਰੀ ਦੇ ਨਾਲ ਜੰਗਲ ਵਿੱਚ ਸ਼ਿਕਾਰ ਖੇਲਣ ਗਿਆ। ਦੋਨੋਂ ਜੰਗਲ ਵਿੱਚ ਗਹਿਰੇ ਚਲੇ ਗਏ। ਅੱਗੇ ਕੁਝ ਭੀਲ ਲੋਕ ਸਨ, ਉਹਨਾਂ ਨੇ ਉਹਨਾਂ ਦੋਨਾਂ ਨੂੰ ਫੜ ਲਿਆ ਅਤੇ ਆਪਣੇ ਪੁਰੋਹਿਤ ਦੇ ਕੋਲ ਲੈ ਗਏ। ਉਸ ਦਿਨ ਜੰਗਲੀ ਲੋਕਾਂ ਦਾ ਕੋਈ ਤਿਉਹਾਰ ਸੀ, ਇੱਕ ਵਿਅਕਤੀ ਨੂੰ ਕੱਟ ਕੇ ਦੇਵੀ ਦੀ ਭੇਟ ਚੜਾਉਣਾ ਸੀ। ਉਹਨਾਂ ਦੇ ਹੱਥ 2 ਲੱਗ ਗਏ। ਪੁਰੋਹਿਤ ਨੇ ਕਿਹਾ ਕਿ 2 ਲੈ ਆਏ ਹੋ ਤਾਂ ਦੋਨਾਂ ਦੀ ਹੀ ਬਲੀ ਚੜਾ ਦਿੰਦੇ ਹਾਂ, ਦੇਵੀ ਹੋਰ ਵੀ ਜ਼ਿਆਦਾ ਪ੍ਰਸੰਨ ਹੋ ਜਾਏਗੀ। ਪਰੰਤੂ ਪਹਿਲਾਂ ਇਹਨਾਂ ਦੀ ਜਾਂਚ ਕਰੋ ਕਿ ਕੋਈ ਅੰਗ ਭੰਗ ਨਾ ਹੋਵੇ, ਯਾਨੀ ਕਾਣਾ ਕੋਤਰਾ ਹੱਥ ਜਾਂ ਉਂਗਲੀ ਕੱਟੀ ਨਾ ਹੋਵੇ। ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਇੱਕ ਵਿਅਕਤੀ ਦੇ ਹੱਥ ਦੀ 1 ਉਂਗਲੀ ਕੱਟੀ ਹੈ। ਪੁਰੋਹਿਤ ਨੇ ਕਿਹਾ ਕਿ ਇਸ ਨੂੰ ਛੱਡ ਦਿਓ, ਦੂਸਰਾ ਠੀਕ ਹੈ ਤਾਂ ਇਸ ਦੀ ਗਰਦਨ ਕੱਟ ਦਿਓ। ਉਸ ਹੀ ਸਮੇਂ ਰਾਜਾ ਨੂੰ ਛੱਡ ਦਿੱਤਾ ਅਤੇ ਚਾਪਲੂਸ ਮਹਾਮੰਤਰੀ ਦੀ ਗਰਦਨ ਰਾਜਾ ਦੇ ਸਾਹਮਣੇ ਹੀ ਕੱਟ ਦਿੱਤੀ ਅਤੇ ਦੇਵੀ ਨੂੰ ਭੇਟ ਕਰ ਦਿੱਤੀ। ਆਪ ਜੀ ਸੁਣ ਰਹੇ ਹੋ ਜਗਤਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ, ਪੰਨਾ ਨੰਬਰ 119। ਰਾਜਾ ਚੱਲ ਪਿਆ ਅਤੇ ਆਪਣੇ ਮਹੱਲ ਵਿੱਚ ਆਇਆ, ਸਿੱਧਾ ਜੇਲ੍ਹ ਵਿੱਚ ਗਿਆ ਅਤੇ ਮਹਾਮੰਤਰੀ ਨੂੰ ਰਿਹਾ ਕੀਤਾ। ਰਾਜਾ ਨੇ ਮਹਾਮੰਤਰੀ ਨੂੰ ਸੀਨੇ ਨਾਲ ਲਗਾਇਆ ਅਤੇ ਕਿਹਾ ਕਿ ਜਦੋਂ ਮੇਰੇ ਹੱਥ ਦੀ ਉਂਗਲੀ ਕੱਟੀ ਸੀ ਅਤੇ ਆਪ ਨੇ ਕਿਹਾ ਸੀ ਕਿ ਚੰਗਾ ਹੋਇਆ, ਭਗਵਾਨ ਜੋ ਕਰਦਾ ਹੈ ਚੰਗਾ ਕਰਦਾ ਹੈ, ਉਹ ਸਹੀ ਗੱਲ ਹੈ। ਜੇਕਰ ਉਸ ਦਿਨ ਮੇਰੀ ਉਂਗਲੀ ਨਹੀਂ ਕੱਟੀ ਹੁੰਦੀ ਤਾਂ ਅੱਜ ਮੇਰੀ ਜਾਨ ਚਲੀ ਜਾਂਦੀ, ਭਗਵਾਨ ਨੇ ਚੰਗਾ ਕੀਤਾ। ਰਾਜਾ ਨੇ ਫਿਰ ਕਿਹਾ ਕਿ ਮੇਰੇ ਲਈ ਤਾਂ ਚੰਗਾ ਹੋਇਆ, ਪਰੰਤੂ ਆਪ ਨੂੰ 6 ਮਹੀਨੇ ਜੇਲ੍ਹ ਵਿੱਚ ਬਿਨਾਂ ਦੋਸ਼ ਕੱਟਣੇ ਪੈ ਗਏ, ਆਪ ਦੇ ਲਈ ਕੀ ਚੰਗਾ ਹੋਇਆ? ਮਹਾਮੰਤਰੀ ਬੋਲਿਆ ਕਿ ਅੱਜ ਮੈਂ ਜੇਲ੍ਹ ਵਿੱਚ ਨਾ ਹੁੰਦਾ ਤਾਂ ਆਪ ਦੇ ਨਾਲ ਜਾਂਦਾ, ਉੱਥੇ ਮੇਰੀ ਗਰਦਨ ਕੱਟਣੀ ਸੀ, ਮੇਰੀ ਮੌਤ ਹੋਣੀ ਸੀ, 6 ਮਹੀਨੇ ਦੀ ਕੈਦ ਨਾਲ ਮੇਰੀ ਜਾਨ ਬਚ ਗਈ, ਮੇਰੇ ਲਈ ਇਹ ਚੰਗਾ ਹੋਇਆ। ਇਸ ਪ੍ਰਕਾਰ ਭਗਤ ਨੂੰ ਪਰਮਾਤਮਾ ਉੱਤੇ ਵਿਸ਼ਵਾਸ ਕਰਕੇ ਆਪਣੇ ਜੀਵਨ ਦੇ ਸਫ਼ਰ ਉੱਤੇ ਚੱਲਣਾ ਹੈ। 1 ਲੇਵਾ 1 ਦੇਵਾ ਦੂਤਮ, ਕੋਈ ਕਿਸੇ ਕਾ ਪਿਤਾ ਨਾ ਪੂਤਮ। 1 ਕਿਸਾਨ ਦੇ ਘਰ 1 ਪੁੱਤਰ ਉਤਪੰਨ ਹੋਇਆ। ਪੁੱਤਰ 8 ਸਾਲ ਦਾ ਹੋਇਆ ਤਾਂ ਪਤਨੀ ਦੀ ਮ੍ਰਿਤਯੂ ਹੋ ਗਈ। ਕਿਸਾਨ ਦੇ ਕੋਲ 16 ਏਕੜ ਜ਼ਮੀਨ ਸੀ। ਕੁਝ ਸਾਲ ਪਿੱਛੋਂ ਕਿਸਾਨ ਨੇ ਦੂਸਰੀ ਸ਼ਾਦੀ ਕੀਤੀ। ਉਸ ਪਤਨੀ ਤੋਂ 1 ਪੁੱਤਰ ਉਤਪੰਨ ਹੋਇਆ। ਕੁਝ ਸਾਲ ਪਿੱਛੋਂ ਉਸ ਪਤਨੀ ਦੀ ਵੀ ਮ੍ਰਿਤਯੂ ਹੋ ਗਈ। ਕਿਸਾਨ ਦਾ ਪਹਿਲੀ ਪਤਨੀ ਦਾ ਪੁੱਤਰ 16 ਸਾਲ ਦਾ ਹੋਇਆ। ਉਸ ਦਾ ਵਿਆਹ ਕਰ ਦਿੱਤਾ। ਕਿਸਾਨ ਦੀ ਵੀ ਮ੍ਰਿਤਯੂ ਹੋ ਗਈ। ਛੋਟਾ ਲੜਕਾ 10-12 ਸਾਲ ਦੀ ਉਮਰ ਵਿੱਚ ਰੋਗੀ ਹੋ ਗਿਆ। ਕੁਝ ਦਿਨ ਉਪਚਾਰ ਕਰਾਇਆ, ਫਿਰ ਵੱਡੇ ਭਾਈ ਯਾਨੀ ਮੌਸੀ ਦਾ ਬੇਟਾ ਨੇ ਤੇ ਉਸ ਦੀ ਪਤਨੀ ਨੇ ਵਿਚਾਰ ਕੀਤਾ ਕਿ ਉਪਚਾਰ ਉੱਤੇ ਕਿਉਂ ਖਰਚਾ ਕਰਨਾ, ਜੇਕਰ ਮਰ ਗਿਆ ਤਾਂ ਇਸ ਦੇ ਹਿੱਸੇ ਦੀ 8 ਏਕੜ ਜ਼ਮੀਨ ਸਾਡੇ ਹਿੱਸੇ ਰਹਿ ਜਾਏਗੀ। ਇਹ ਵਿਚਾਰ ਕਰਕੇ ਨਾਲ ਦੇ ਪਿੰਡੋਂ ਜੋ ਵੈਦ ਉਪਚਾਰ ਦੇ ਲਈ ਲਿਆਏ ਸੀ, ਉਸ ਨੂੰ ਕਿਹਾ ਕਿ ਇਸ ਲੜਕੇ ਨੂੰ ਔਸ਼ਧੀ ਵਿੱਚ ਜ਼ਹਿਰ ਮਿਲਾ ਕੇ ਦੇ ਦੇਵੋ, ਅਸੀਂ ਆਪ ਨੂੰ ਧਨ ਦੇ ਦੇਵਾਂਗੇ। 500 ਰੁਪਏ ਦੇ ਲਾਲਚ ਵਿੱਚ ਵੈਦ ਨੇ ਉਸ ਲੜਕੇ ਨੂੰ ਔਸ਼ਧੀ ਵਿੱਚ ਜ਼ਹਿਰ ਖਿਲਾ ਕੇ ਮਾਰ ਦਿੱਤਾ। ਪਿੰਡ ਵਾਲਿਆਂ ਨੂੰ ਦੱਸਿਆ ਗਿਆ ਕਿ ਰੋਗ ਦੇ ਕਾਰਨ ਮ੍ਰਿਤਯੂ ਹੋ ਗਈ। ਕਿਸੇ ਨੂੰ ਸ਼ੰਕਾ ਨਹੀਂ ਹੋਈ, ਬੱਚੇ ਦੀ ਮ੍ਰਿਤਯੂ ਰੋਗ ਦੇ ਕਾਰਨ ਹੋਈ ਮੰਨ ਲਈ। ਉਸ ਮੌਸੀ ਦੇ ਬੇਟੇ ਦੀ ਮ੍ਰਿਤਯੂ ਦੇ 1 ਸਾਲ ਪਿੱਛੋਂ ਵੱਡੇ ਭਾਈ ਨੂੰ ਪੁੱਤਰ ਹੋਇਆ। ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ। ਬੱਚੇ ਦੇ ਜਨਮ ਦੀ ਖੁਸ਼ੀ ਵਿੱਚ ਜ਼ੀਮਨਵਾਰ ਯਾਨੇ ਲੰਗਰ ਕੀਤਾ। ਪੂਰੇ ਪਿੰਡ ਵਿੱਚ ਮਠਿਆਈ ਵੰਡੀ ਗਈ। ਉਸ ਦੇ ਪਿੱਛੋਂ ਕੋਈ ਸੰਤਾਨ ਨਹੀਂ ਹੋਈ। ਇਕਲੌਤੇ ਪੁੱਤਰ ਨੂੰ ਪ੍ਰੇਮ ਨਾਲ ਪਾਲਿਆ, ਚੰਗਾ ਕਿ ਉਹ ਦੁੱਧ ਦਹੀਂ ਖਿਲਾ ਪਿਲਾ ਕੇ ਰਿਸ਼ਟ ਪੁਸ਼ਟ ਕਰ ਦਿੱਤਾ। 16 ਸਾਲ ਦੀ ਉਮਰ ਵਿੱਚ ਵਿਆਹ ਕਰ ਦਿੱਤਾ। ਉਸ ਸਮੇਂ ਬਾਲ ਵਿਆਹ ਨੂੰ ਗਰਵ ਦੀ ਗੱਲ ਮੰਨਿਆ ਜਾਂਦਾ ਸੀ। ਉਹ ਲੜਕਾ ਰੋਗੀ ਹੋ ਗਿਆ। ਵੈਦ ਉੱਤੇ ਵੈਦ ਬੁਲਾਏ, ਮਹਿੰਗੇ ਤੋਂ ਮਹਿੰਗੀ ਔਸ਼ਧੀ ਖਿਲਾਈ, ਪਰੰਤੂ ਬੇਅਰਥ ਰਿਹਾ। ਉਸ ਸਮੇਂ 1 ਮਹੀਨੇ ਵਿੱਚ 1,000 ਦੀਆਂ ਔਸ਼ਧੀਆਂ ਖਿਲਾਈਆਂ ਗਈਆਂ। ਹੀਰਾ ਤੇ ਮੋਤੀ ਭਸਮ ਵੀ ਔਸ਼ਧੀ ਵਿੱਚ ਮਿਲਾ ਕੇ ਲੜਕੇ ਨੂੰ ਖਿਲਾਇਆ ਗਿਆ, ਜਿਸ ਕਾਰਨ ਨਾਲ 8 ਏਕੜ ਜ਼ਮੀਨ ਵੀ ਵੇਚਣੀ ਪਈ, ਪਰੰਤੂ ਰੋਗ ਕੱਟਣ ਦੀ ਬਜਾਏ ਵੱਧਦਾ ਹੀ ਚੱਲਾ ਗਿਆ ਅਤੇ ਅੰਤਿਮ ਦਿਨ ਆ ਗਿਆ। ਆਪ ਜੀ ਸੁਣ ਰਹੇ ਹੋ ਜਗਤਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ, ਪੰਨਾ ਨੰਬਰ 120। ਲੜਕੇ ਦਾ ਪਿਤਾ ਚਿੰਤਿਤ ਅਵਸਥਾ ਵਿੱਚ ਪੁੱਤਰ ਦੇ ਕੋਲ ਬੈਠਾ ਸੀ। ਉਸ ਹੀ ਸਮੇਂ ਲੜਕਾ ਬੋਲਿਆ, ਭਾਈ ਸਾਹਿਬ ਇੱਕ ਕੰਮ ਕਰ। ਪਿਤਾ ਨੇ ਕਿਹਾ ਕਿ ਬੇਟਾ ਮੈਂ ਤੇਰਾ ਪਿਤਾ ਹਾਂ। ਲੜਕਾ ਬੋਲਿਆ ਕਿ ਮੈਂ ਤੇਰਾ ਉਹ ਭਾਈ ਹਾਂ ਜਿਸ ਨੂੰ ਆਪਨੇ ਜ਼ਹਿਰ ਦੇ ਕੇ ਮਰਵਾਇਆ ਸੀ। ਮੈਂ ਹੀ ਆਪਣਾ ਬਦਲਾ ਲੈਣ ਆਪ ਦੇ ਪੁੱਤਰ ਦੇ ਰੂਪ ਵਿੱਚ ਜਨਮਿਆ ਹਾਂ। ਉਸ ਲੜਕੇ ਦੀ ਮਾਤਾ ਜੀ ਵੀ ਉੱਥੇ ਵਿਰਾਜਮਾਨ ਸੀ। ਲੜਕਾ ਬੋਲਿਆ ਕਿ 8 ਏਕੜ ਜ਼ਮੀਨ ਮੇਰੇ ਹਿੱਸੇ ਦੀ ਸੀ, ਉਹ ਮੈਂ ਵਸੂਲ ਕਰ ਲਈ ਹੈ। ਹੁਣ ਕੇਵਲ ਕੱਫਣ ਤੇ ਲੱਕੜੀਆਂ ਦਾ ਹਿਸਾਬ ਬਾਕੀ ਹੈ, ਉਸ ਦੀ ਤਿਆਰੀ ਕਰੋ। ਇਹ ਗੱਲ ਸੁਣ ਕੇ ਪਿਤਾ ਉਰਫ ਭਾਈ ਦਾ ਮੁੱਖ ਫਟਿਆ ਦਾ ਫਟਿਆ ਰਹਿ ਗਿਆ। ਆਪਣੇ ਕੀਤੇ ਉੱਤੇ ਦੋਨਾਂ ਯਾਨੀ ਪਤੀ ਪਤਨੀ ਨੇ ਪਛਤਾਵਾ ਕੀਤਾ। ਪਰਮਾਤਮਾ ਦਾ ਵਿਧਾਨ ਅਟਲ ਹੈ। ਵੱਡੇ ਭਾਈ ਨੇ ਪੁੱਤਰ ਰੂਪ ਵਿੱਚ ਜਨਮੇ ਭਾਈ ਤੋਂ ਪ੍ਰਸ਼ਨ ਕੀਤਾ ਕਿ ਅਸੀਂ ਲਾਲਚ ਵਿੱਚ ਆ ਕੇ ਜੋ ਪਾਪ ਕੀਤਾ, ਸਾਨੂੰ ਤਾਂ ਪਰਮਾਤਮਾ ਨੇ ਫਲ ਦੇ ਦਿੱਤਾ ਜਿਸ ਉਦੇਸ਼ ਦੇ ਲਈ ਆਪ ਦੀ ਜਾਨ ਲਈ ਸੀ। ਉਹ 8 ਏਕੜ ਜ਼ਮੀਨ ਗਈ ਅਤੇ ਹੋਰ ਸੰਤਾਨ ਹੈ ਨਹੀਂ, ਇਹ ਬਾਕੀ ਜ਼ਮੀਨ ਕੋਈ ਹੋਰ ਹੀ ਲਵੇਗਾ। ਸਾਡਾ ਤਾਂ ਨਾਸ਼ ਹੋਇਆ ਸੋ ਹੋਇਆ, ਇਹ ਤਾਂ ਹੋਣਾ ਹੀ ਚਾਹੀਦਾ ਸੀ। ਪਰਮਾਤਮਾ ਨੇ ਇਹ ਇਨਸਾਫ ਕੀਤਾ, ਪਰ ਜੋ ਲੜਕੀ ਆਪ ਦੀ ਪਤਨੀ ਰੂਪ ਵਿੱਚ ਆਈ ਹੈ, ਇਸਨੇ ਕਿਹੜਾ ਅਪਰਾਧ ਕੀਤਾ ਹੈ ਜਿਸ ਕਾਰਨ ਕਰਕੇ ਸਤੀ ਪ੍ਰਥਾ ਦੇ ਤਹਿਤ ਆਪ ਦੇ ਨਾਲ ਜ਼ਿੰਦਾ ਜਲਾਈ ਜਾਵੇਗੀ? ਇਸ ਦੇ ਨਾਲ ਭਗਵਾਨ ਨੇ ਨਾ ਇਨਸਾਫ਼ੀ ਕੀਤੀ ਹੈ? ਛੋਟਾ ਭਾਈ ਉਰਫ ਪੁੱਤਰ ਬੋਲਿਆ ਕਿ ਮੇਰੀ ਮ੍ਰਿਤਯੂ ਦੇ 2 ਸਾਲ ਪਿੱਛੋਂ ਉਹ ਵੈਦ ਮਰ ਗਿਆ ਸੀ ਜਿਸ ਨੇ ਮੈਨੂੰ 500 ਰੁਪਏ ਦੇ ਲਾਲਚ ਵਿੱਚ ਜ਼ਹਿਰ ਦੇ ਕੇ ਮਾਰਿਆ ਸੀ। ਇਹ ਪਤਨੀ ਉਹੀ ਵੈਦ ਯਾਨੀ ਡਾਕਟਰ ਵਾਲੀ ਆਤਮਾ ਹੈ, ਇਸਨੂੰ ਉਹ ਫਲ ਮਿਲੇਗਾ, ਜ਼ਿੰਦਾ ਜਲਾਈ ਜਾਵੇਗੀ। ਉਸ ਸਮੇਂ ਸਤੀ ਪ੍ਰਥਾ ਜ਼ੋਰਾਂ ਉੱਤੇ ਸੀ। ਪਤੀ ਦੀ ਮ੍ਰਿਤਯੂ ਦੇ ਪਿੱਛੋਂ ਪਤਨੀ ਨੂੰ ਉਸ ਹੀ ਚਿਤਾ ਵਿੱਚ ਜਲਾਇਆ ਜਾਂਦਾ। ਪਿਆਰੇ ਪਾਠਕੋ, ਵਿਚਾਰ ਕਰੋ, ਪਰਮਾਤਮਾ ਦੀ ਦ੍ਰਿਸ਼ਟੀ ਤੋਂ ਕੁਝ ਨਹੀਂ ਛੁਪਿਆ ਹੈ, ਜੈਸਾ ਕਰੇਗਾ ਵੈਸਾ ਭਰਨਾ ਪਵੇਗਾ। ਹਰੇਕ ਪਰਿਵਾਰ ਇਸ ਪ੍ਰਕਾਰ ਸੰਸਕਾਰ ਦੇ ਕਾਰਨ ਇੱਕ ਦੂਸਰੇ ਨਾਲ ਜੁੜਿਆ ਹੈ। ਕੋਈ ਪੂਰਵ ਜਨਮ ਦਾ ਕਰਜ਼ ਉਤਾਰਨ ਦੇ ਲਈ ਜਨਮਿਆ ਹੈ, ਕੋਈ ਪੂਰਵ ਜਨਮ ਦਾ ਕਰਜ਼ ਲੈਣ ਲਈ ਜਨਮਿਆ ਹੈ। ਉਦਾਹਰਨ ਦੇ ਲਈ, ਪਿਤਾ ਨੇ ਲੜਕੇ ਨੂੰ ਪੜਾਇਆ, ਸ਼ਾਦੀ ਤੋਂ 2 ਦਿਨ ਪਹਿਲਾਂ ਦੁਰਘਟਨਾ ਗ੍ਰਸਤ ਹੋ ਕੇ ਮਰ ਗਿਆ। ਉਹ ਆਪਣਾ ਕਰਜ਼ ਪਿਤਾ ਤੋਂ ਲੈਣ ਆਇਆ ਸੀ। ਬੇਟਾ ਜਵਾਨ ਹੋਇਆ, ਕੰਮ ਕਰਕੇ ਨਿਰਵਾਹ ਕਰਨ ਲੱਗਾ। ਪਿਤਾ ਰੋਗੀ ਹੋ ਗਿਆ, ਲੱਖਾਂ ਰੁਪਏ ਲੱਗੇ, ਬੇਅਰਥ ਰਹੇ, ਮਰ ਗਿਆ। ਇਹ ਪਿਤਾ ਪਿਛਲੇ ਜਨਮ ਦਾ ਕਰਜ਼ ਲੈਣ ਆਇਆ ਸੀ, ਕੁਝ ਦੇਣ ਆਇਆ ਸੀ। ਲੜਕੀ ਦਾ ਵਿਆਹ ਕੀਤਾ, 2 ਸਾਲ ਪਿੱਛੋਂ ਲੜਕੀ ਮਰ ਗਈ। ਬਹੁਤ ਦਹੇਜ ਦਿੱਤਾ ਸੀ। ਉਹ ਦਾਮਾਦ ਬਣ ਕੇ ਪੂਰਵ ਜਨਮ ਦੇ ਕਰਜ਼ ਦੇ ਬਦਲੇ ਵਿੱਚ ਲੜਕੀ ਵੀ ਲੈ ਗਿਆ ਅਤੇ ਧਨ ਵੀ। ਵਰਤਮਾਨ ਵਿੱਚ ਜੋ ਕਿਸੇ ਦੇ ਨਾਲ ਧੋਖਾ ਕਰਕੇ ਧਨ ਹੜੱਪ ਲੈਂਦੇ ਹਨ, ਉਹ ਧਨ ਅਗਲੇ ਜਨਮ ਵਿੱਚ ਦਾਮਾਦ ਬਣ ਕੇ ਵਸੂਲੇਗਾ। ਪਰਮਾਤਮਾ ਦਾ ਅਟਲ ਵਿਧਾਨ ਹੈ। ਬੁੱਧੀਮਾਨ ਨੂੰ ਸੰਕੇਤ ਹੀ ਕਾਫ਼ੀ ਹੈ। ਉਪਰੋਕਤ ਕੇਵਲ ਕਥਾ ਨਹੀਂ ਹੈ, ਉਹ ਇਹ ਹਕੀਕਤ ਹੈ। ਕੋਈ ਇਹ ਕਹਿੰਦਾ ਹੈ ਕਿ ਇਹ ਤਾਂ ਡਰਾਉਣ ਦੇ ਲਈ ਕਥਾ ਬਣਾਈ। ਕਿਸ ਨੇ ਦੇਖਿਆ ਹੈ ਕੀ ਹੋਏਗਾ, ਜਿਵੇਂ ਚੋਰ ਨੂੰ ਪੱਧਰ ਪੁਰਸ਼ ਸਮਝਾਉਂਦੇ ਹਨ ਕਿ ਭਾਈ ਚੋਰੀ ਨਾ ਕਰਿਆ ਕਰ, ਜਦੋਂ ਫੜਿਆ ਜਾਵੇਗਾ ਤਾਂ ਪਹਿਲਾਂ ਜਨਤਾ ਕੁੱਟੇਗੀ, ਫਿਰ ਪੁਲਿਸ ਦਾ ਕੁੱਟਣਾ ਅਤੇ ਜੇਲ੍ਹ ਵਿੱਚ ਵੀ ਕਸ਼ਟ ਉਠਾਉਣਾ ਪਵੇਗਾ। ਜੇਕਰ ਕੋਈ ਕਹੇ ਕਿ ਇਹ ਤਾਂ ਚੋਰ ਨੂੰ ਡਰਾਉਣ ਦੇ ਲਈ ਕਿਹਾ ਹੈ, ਕਿਸ ਨੇ ਦੇਖਿਆ ਹੈ ਕਿ ਅੱਗੇ ਕੀ ਹੁੰਦਾ ਹੈ? ਆਪ ਜੀ ਸੁਣ ਰਹੇ ਹੋ ਜਗਤਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ, ਪੰਨਾ ਨੰਬਰ 121। ਵਿਚਾਰ ਕਰੋ ਕਿ ਚੋਰ ਨੂੰ ਸੱਚਾਈ ਤੋਂ ਜਾਣੂ ਕਰਵਾ ਕੇ ਡਰਾਇਆ ਹੈ, ਅਤੇ ਸੱਚਾਈ ਵੀ ਹੈ। ਜੇਕਰ ਚੋਰ ਸੱਚਾਈ ਤੋਂ ਡਰ ਕੇ ਚੋਰੀ ਕਰਨਾ ਤਿਆਗ ਦੇਵੇਗਾ ਤਾਂ ਉਸ ਦੀ ਭਲਾਈ ਹੈ। ਜੇਕਰ ਕਹੇਗਾ ਕਿ ਕਿਸ ਨੇ ਦੇਖਿਆ ਹੈ ਅੱਗੇ ਕੀ ਹੁੰਦਾ ਹੈ, ਉਸ ਦੇ ਨਾਲ ਉਹ ਸਭ ਗੁਜਰੇਗੀ ਜੋ ਪਹਿਲਾਂ ਦੱਸੀ ਗਈ ਸੀ। ਇਸ ਹੀ ਪ੍ਰਕਾਰ ਜੋ ਉਪਰੋਕਤ ਕਥਾ ਨੂੰ ਕੇਵਲ ਸਮਝਾਉਣ ਡਰਾਉਣ ਦੇ ਲਈ ਹੀ ਨਹੀਂ ਮੰਨੇਗਾ ਤਾਂ ਦੁਰਭਾਗ ਹੋਏਗਾ। ਇਸ ਨੂੰ ਇੰਨੀ ਹੀ ਸੱਤ ਸਮਝਣਾ ਜਿਵੇਂ ਚੋਰ ਨੂੰ ਸਤਰਕ ਕੀਤਾ ਹੈ। ਲੇਖਕ ਨੇ ਇਹ ਕਥਾ ਸੰਨ 1978 ਵਿੱਚ ਇੱਕ ਪਸ਼ੂਆ ਦੇ ਡਾਕਟਰ ਤੋਂ ਸੁਣੀ ਸੀ, ਜੋ ਕਿਸਾਨ ਦੇ ਦੋ ਪੁੱਤਰ ਵਾਲੀ ਕਥਾ ਉੱਪਰ ਦੱਸੀ ਹੈ। ਉਹ ਇਸ ਕਥਾ ਨੂੰ ਆਪਣੇ ਕੋਲ ਬੈਠਣ ਵਾਲਿਆਂ ਨੂੰ ਜ਼ਰੂਰ ਸੁਣਾਉਂਦਾ ਸੀ, ਪਰੰਤੂ ਅਮਲ ਕਦੀ ਵੀ ਨਹੀਂ ਕਰਦਾ ਸੀ। 10 ਰੁਪਏ ਦੀ ਦਵਾਈ ਦੇ ਕੇ ਡਿਸਟਿਲਡ ਵਾਟਰ ਦੇ ਇੰਜੈਕਸ਼ਨ ਲਗਾ ਕੇ 200 ਤੋਂ 300 ਰੁਪਏ ਵਸੂਲਦਾ ਸੀ। ਫਿਰ ਸ਼ਾਮ ਨੂੰ ਮਿਲਦਾ ਤਾਂ ਆਪਣੇ ਕਾਰਨਾਮੇ ਵੀ ਦੱਸਦਾ ਸੀ ਕਿ ਜੇਕਰ ਘੱਟ ਰੁਪਏ ਲਊਂਗਾ ਤਾਂ ਮੱਝ ਵਾਲਾ ਇਹ ਸਮਝੇਗਾ ਕਿ ਚੰਗੀ ਦਵਾਈ ਨਹੀਂ ਦਿੱਤੀ। ਮੱਝ ਨੇ ਤੰਦਰੁਸਤ ਤਾਂ 10 ਰੁਪਏ ਦੀ ਦਵਾਈ ਨਾਲ ਹੀ ਹੋ ਜਾਣਾ ਸੀ। ਵਿਚਾਰ ਕਰੋ ਕਿ ਅਜਿਹੇ ਵਿਅਕਤੀਆਂ ਦੀ ਕਥਨੀ ਅਤੇ ਕਰਨੀ ਵਿੱਚ ਅੰਤਰ ਹੈ, ਤਾਂ ਉਹਨਾਂ ਦੇ ਦੁਆਰਾ ਸੁਣਾਈ ਇਹਨਾਂ ਕਥਾਵਾਂ ਦਾ ਹੋਰ ਉੱਤੇ ਕਿਵੇਂ ਪ੍ਰਭਾਵ ਹੋਵੇਗਾ। ਸੰਤ ਗਰੀਬਦਾਸ ਜੀ ਨੇ ਕਿਹਾ ਹੈ ਕਿ ਇਹ ਗੱਲਾਂ ਕਹਿਣ ਸੁਣਨ ਦੀਆਂ ਨਹੀਂ ਹਨ, ਕਰ ਪਾੜਨ ਦੀਆਂ ਹਨ, ਯਾਨੀ ਇਹਨਾਂ ਉੱਤੇ ਅਮਲ ਕਰਨਾ ਚਾਹੀਦਾ ਹੈ। ਪਰਮਾਤਮਾ ਦੇ ਵਿਚਾਰ ਨੂੰ ਸਮਝ ਕੇ ਨਿਰਮਲ ਜੀਵਨ ਬਤੀਤ ਕਰੋ, ਜੀਵਨ ਦੀ ਰਾਹ ਨੂੰ ਕੰਡਿਆ ਰਹਿਤ ਬਣਾਓ। ਇੱਕ ਲੇਵਾ ਇੱਕ ਦੇਵਾ ਦੂਤਮ। ਜਿਸ ਸਮੇਂ ਸ੍ਰੀ ਸ਼ਿਵ ਜੀ ਨੇ ਆਪਣੀ ਪਤਨੀ ਪਾਰਵਤੀ ਜੀ ਨੂੰ ਅਮਰਨਾਥ ਸਥਾਨ ਉੱਤੇ ਇੱਕ ਸੁੱਕੇ ਰੁੱਖ ਦੇ ਨੀਚੇ ਬੈਠ ਕੇ ਨਾਮ ਦੀਖਿਆ ਯਾਨੀ ਅਮਰ ਮੰਤਰ ਦਿੱਤਾ ਸੀ, ਉਸ ਰੁੱਖ ਦੀ ਖੋਗੜ ਯਾਨੀ ਤਣੇ ਵਿੱਚ ਬਣੇ ਬਿੱਲ ਵਿੱਚ ਮਾਦਾ ਤੋਤੇ ਨੇ ਅੰਡੇ ਉਤਪੰਨ ਕਰ ਰੱਖੇ ਸਨ। ਤੰਦਰੁਸਤ ਅੰਡੇ ਤਾਂ ਸ਼ਿਵ ਜੀ ਦੀ ਹੱਥਾਂ ਨਾਲ ਬਜਾਈ ਤਾਲੀ ਨਾਲ ਬੱਚੇ ਬਣ ਕੇ ਉੱਡ ਗਏ। ਉਹਨਾਂ ਵਿੱਚ ਇੱਕ ਅੰਡਾ ਗੰਦਾ ਯਾਨੀ ਖਰਾਬ ਸੀ, ਉਸ ਦਾ ਜੀਵ ਉਸ ਦੇ ਅੰਦਰ ਸੀ। ਜਦੋਂ ਸ੍ਰੀ ਸ਼ਿਵ ਜੀ ਨੇ ਸ੍ਰੀ ਪਾਰਵਤੀ ਜੀ ਨੂੰ ਦੀਖਿਆ ਮੰਤਰ ਸੁਣਾਇਆ ਤਾਂ ਉਹ ਗੰਦਾ ਅੰਡਾ ਤੰਦਰੁਸਤ ਹੋ ਗਿਆ ਅਤੇ ਤੋਤੇ ਦਾ ਬੱਚਾ ਬਣ ਗਿਆ। ਪੰਖ ਲੱਗ ਗਏ, ਉੱਡਣ ਯੋਗ ਹੋ ਗਿਆ। ਪਾਰਵਤੀ ਜੀ ਦੀ ਸਮਾਧੀ ਲੱਗ ਗਈ, ਉਸਨੇ ਹਾ ਹਾ ਕਰਨਾ ਬੰਦ ਕਰ ਦਿੱਤਾ। ਤੋਤਾ ਹਾ ਹਾ ਕਰਨ ਲੱਗਾ ਤਾਂ ਸ੍ਰੀ ਸ਼ਿਵ ਜੀ ਨੇ ਦੇਖਿਆ ਕਿ ਪਾਰਵਤੀ ਦੀ ਤਾਂ ਸਮਾਧੀ ਲੱਗੀ ਹੈ, ਸੁਣ ਬੋਲ ਕੁਝ ਨਹੀਂ ਰਹੀ ਹੈ। ਹਾ ਹਾ ਦੀ ਆਵਾਜ਼ ਕਿਸ ਦੀ ਹੈ? ਦੇਖਿਆ ਤਾਂ ਰੁੱਖ ਦੇ ਤਣੇ ਦੇ ਬਿੱਲ ਯਾਨੀ ਖੋਗੜ ਵਿੱਚ ਤੋਤਾ ਬੋਲ ਰਿਹਾ ਹੈ। ਸ੍ਰੀ ਸ਼ਿਵ ਜੀ ਨੇ ਉਸ ਨੂੰ ਮਾਰਨਾ ਚਾਹਿਆ ਤਾਂ ਤੋਤਾ ਉੱਡ ਗਿਆ। ਪਿੱਛੇ ਪਿੱਛੇ ਸ੍ਰੀ ਸ਼ਿਵ ਜੀ ਸਿੱਧੀ ਨਾਲ ਉੱਡ ਕੇ ਮਾਰਨ ਚਲੇ। ਰਿਸ਼ੀ ਵੇਦ ਬਿਆਸ ਜੀ ਦੀ ਪਤਨੀ ਨੇ ਉਬਾਸੀ ਲਈ, ਮੂੰਹ ਖੋਲਿਆ ਤਾਂ ਤੋਤੇ ਦੇ ਸਰੀਰ ਨੂੰ ਤਿਆਗ ਕੇ ਜੀਵ ਬਿਆਸ ਦੀ ਪਤਨੀ ਦੇ ਗਰਭ ਵਿੱਚ ਮੁੱਖ ਤੋਂ ਪ੍ਰਵੇਸ਼ ਕਰ ਗਿਆ। ਸ੍ਰੀ ਸ਼ਿਵ ਜੀ ਨੇ ਬਿਆਸ ਦੀ ਪਤਨੀ ਨੂੰ ਕਿਹਾ ਕਿ ਮੇਰਾ ਗਿਆਨ ਚੁਰਾ ਕੇ ਜੀਵ ਤੋਤੇ ਦੇ ਸਰੀਰ ਨੂੰ ਤਿਆਗ ਕੇ ਗਰਭ ਵਿੱਚ ਚੱਲਿਆ ਗਿਆ ਹੈ, ਇਹ ਮੇਰਾ ਚੋਰ ਹੈ, ਇਸ ਨੂੰ ਮੈਂ ਮਾਰੂੰਗਾ। ਉਸੀ ਸਮੇਂ ਰਿਸ਼ੀ ਵੇਦ ਬਿਆਸ ਜੀ ਆ ਗਏ ਸਨ, ਸਭ ਗੱਲਾਂ ਸੁਣ ਰਹੇ ਸਨ। ਬਿਆਸ ਜੀ ਨੇ ਪੁੱਛਿਆ, ਭਗਵਾਨ ਕਿਹੜਾ ਚੋਰ? ਸ੍ਰੀ ਸ਼ਿਵ ਜੀ ਨੇ ਦੱਸਿਆ ਕਿ ਮੈਂ ਪਾਰਵਤੀ ਜੀ ਨੂੰ ਦੀਖਿਆ ਦੇ ਰਿਹਾ ਸੀ, ਅੰਦਰ ਦੇ ਕਮਲਾਂ ਦਾ ਭੇਦ ਦੱਸ ਰਿਹਾ ਸੀ ਤਾਂ ਇਸ ਤੋਤੇ ਨੇ ਸੁਣ ਲਿਆ। ਆਪ ਜੀ ਸੁਣ ਰਹੇ ਹੋ ਜਗਤਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ, ਪੰਨਾ ਨੰਬਰ 122। ਇਹ ਕਿਸੇ ਅਣਅਧਿਕਾਰੀ ਨੂੰ ਮੰਤਰ ਦੱਸ ਦੇਵੇਗਾ ਤਾਂ ਉਹ ਅਮਰ ਹੋ ਕੇ ਜਨਤਾ ਨੂੰ ਪੀੜਾ ਦੇਵੇਗਾ। ਇਹ ਅਮਰ ਹੋ ਗਿਆ, ਮੈਂ ਇਸ ਜੀਵ ਨੂੰ ਮਾਰੂੰਗਾ। ਬਿਆਸ ਜੀ ਬੋਲੇ, ਹੇ ਸ਼ਿਵ ਜੀ, ਭਗਵਾਨ ਜਦ ਇਹ ਅਮਰ ਹੋ ਗਿਆ ਤਾਂ ਆਪ ਇਸ ਨੂੰ ਮਾਰੋਂਗੇ ਕਿਵੇਂ? ਇਹ ਗੱਲ ਸੁਣ ਕੇ ਸ੍ਰੀ ਸ਼ੰਕਰ ਜੀ ਪਾਰਵਤੀ ਦੇ ਕੋਲ ਚਲੇ ਗਏ। ਪਾਰਵਤੀ ਜੀ ਨੂੰ ਸਭ ਗੱਲਾਂ ਦੱਸੀਆਂ। ਸ੍ਰੀ ਵੇਦ ਬਿਆਸ ਜੀ ਨੇ ਆਪਣੀ ਦਿਵਯ ਦ੍ਰਿਸ਼ਟੀ ਨਾਲ ਦੇਖਿਆ ਤਾਂ ਪਤਾ ਚੱਲਿਆ ਕਿ ਪਤਨੀ ਦੇ ਗਰਭ ਵਿੱਚ ਪੁੱਤਰ ਹੈ। 12 ਸਾਲ ਦੇ ਪਿੱਛੋਂ ਪੁੱਤਰ ਉਤਪੰਨ ਹੋਇਆ। ਮਾਤਾ ਕਹਿੰਦੀ ਸੀ ਕਿ ਪੁੱਤਰ ਦਾ ਨਾਮ ਸੁਖਦੇਵ ਰੱਖਣਾ ਹੈ। ਇਸ ਦੇ ਗਰਭ ਵਿੱਚ ਰਹਿੰਦੇ ਹੋਏ ਮੈਨੂੰ ਕੋਈ ਦੁੱਖ ਨਹੀਂ ਹੋਇਆ, ਮਨ ਵਿੱਚ ਖੁਸ਼ੀ ਬਣੀ ਰਹਿੰਦੀ ਸੀ, ਸੁੱਖ ਦਾ ਆਭਾਸ ਹੁੰਦਾ ਰਹਿੰਦਾ ਸੀ, ਇਸ ਲਈ ਗਰਭ ਵਿੱਚ ਹੀ ਉਸ ਬਾਲਕ ਦਾ ਨਾਮ ਸੁਖਦੇਵ ਰੱਖ ਦਿੱਤਾ ਸੀ। ਤੋਤੇ ਦੇ ਅੰਡੇ ਵਿੱਚ ਰਹਿਣ ਅਤੇ ਤੁਰੰਤ ਮਾਨਵ ਸਰੀਰ ਪ੍ਰਾਪਤ ਕਰਨ ਦੇ ਕਾਰਨ ਬ੍ਰਹਮਣ ਲੋਕ ਉਸ ਨੂੰ ਸੁਖਦੇਵ ਸੁੱਖ ਮਾਨੇ ਤੋਤਾ ਵੀ ਕਹਿੰਦੇ ਸਨ। ਰਿਸ਼ੀ ਸੁਖਦੇਵ ਜੀ ਜਨਮ ਲੈਦੇ ਹੀ 12 ਸਾਲ ਦਾ ਸਰੀਰ ਬਣ ਗਿਆ ਅਤੇ ਉੱਠ ਕੇ ਚੱਲਣ ਲੱਗੇ ਤਾਂ ਰਿਸ਼ੀ ਵੇਦ ਬਿਆਸ ਜੀ ਨੇ ਕਿਹਾ, ਹੇ ਪੁੱਤਰ ਕਿੱਥੇ ਚੱਲਿਆ? ਸੁਖਦੇਵ ਜੀ ਆਪਣੇ ਮਾਤਾ ਪਿਤਾ ਦੀ ਵੱਲ ਪਿੱਠ ਕਰਕੇ ਬੋਲੇ, ਆਪ ਦਾ ਅਤੇ ਮੇਰਾ ਇੰਨਾ ਹੀ ਸੰਗ ਹੈ, ਯਾਨੀ ਸੰਸਕਾਰ ਹੈ। ਰਿਸ਼ੀ ਬਿਆਸ ਜੀ ਨੇ ਕਿਹਾ, ਹੇ ਪੁੱਤਰ ਸੁਖਦੇਵ, ਅਸੀਂ ਤੇਰੇ ਜਨਮ ਲੈਣ ਦੀ 12 ਸਾਲ ਉਡੀਕ ਕੀਤੀ ਅਤੇ ਅੱਜ ਆਪ ਛੱਡ ਕੇ ਜਾ ਰਹੇ ਹੋ, ਇੱਕ ਵਾਰ ਮੁੱਖ ਤਾਂ ਦਿਖਾ ਦੇ। ਸੁਖਦੇਵ ਰਿਸ਼ੀ ਬੋਲੇ, ਹੇ ਰਿਸ਼ੀ ਜੀ, ਬਹੁਤ ਵਾਰ ਆਪ ਮੇਰੇ ਪਿਤਾ ਬਣੇ, ਅਨੇਕਾਂ ਵਾਰ ਮੈਂ ਆਪ ਦਾ ਪਿਤਾ ਬਣਿਆ, ਇਹ ਤਾਂ ਬਹੁਤ ਬਖੇੜਾ ਯਾਨੀ ਝੰਝਟ ਹੈ। मैं भगती करके जन्म मरण तो मुक्ति कराऊंगा। मैं आप दे वल मुख इस लई नहीं कर रहा हा कि किते मेरा आप विच मोह ना हो जाए। एक संत गरीब दास जी ने बाणी द्वारा दस्या है कि एक लेवा एक देवा दूतम कोई केहू का पिता ना पूतम। ऋण संबंध जूड़ा एक ठाठा अंत समय सब बारा बाटा। भाव अर्थ, सुखदेव जी ने कहा कि जो परिवार दे सदस बेटा पिता आदि आदि नात्या विच हन, ओ सब पूर्व जन्मा दा ऋण लैण जा देण दे लई जुड़े हन। असल विच किसे दा पिता पुत्र नहीं है। मृत्यु दे उपरंत सब अपने अपने संस्कार वश भिन्न स्थाना उत्ते जाके होर शरीर धारण कर लैंदे हन। इस लई कोई किसी दा पिता पुत्र नहीं है। पाठका ने उपर किसान दे पुत्रा वाली कथा विच पढ़िया है कि भाई ने छोटे मौसी दे पुत्र नू 8 एकड़ जमीन दे लालच विच मरवाया, ता ओही जीव उसदा पुत्र बन के अपना ऋण लैण जम्मिया अते अपना हिसाब चुकदा करके मर गया। इस लई कहा है कि एक लेवा यानी ऋण लैण वाला, एक देवा यानी ऋण चुकाउण वाला दूतम, कोई किसे दा पिता नहीं पूतम। ऋण संबंधी जुड़िया एक ठाठा यानी परिवार रूप विच ठाठ नाल रहिंदे दिखाई दिंदे हन। अचानक मृत्यु हो जांदी है। अंत समय विच बारा बाटा यानी मृत्यु दे पिछो कोई किते होर जन्म लएगा। बारा बाट यानी 12 रसत्या उत्ते चले जाणगे। इन्नी वार्ता पिता नाल करके सुखदेव आकाश विच उड़ के होर स्थान उत्ते चलिया गया। प्यारे पाठको, इस लई भगती करो, जीव दा कल्याण करवाओ। केवल परिवार दे नाल चिपक के अपना जीवन नष्ट ना करो। परमात्मा दी भगती नाल ऋण भी सरलता नाल उतर जाएगा। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा, पन्ना नंबर 123। कथनी और करनी विच अंतर कातक है। एक व्यक्ति प्रसिद्ध कथावाचक सी ते प्रतिदिन रामायण दा पाठ भी करदा सी। एक दिन किसे कम वश पाठी जी नू शहर जाना पया। उस दे नाल उस दा साथी भी सी। पिंड तो 3-4 किलोमीटर दूर रेलवे स्टेशन सी। सवेरे 5 बजे गड्डी चढ़ना सी, इसलिए इश्नान करके स्टेशन उत्ते पहुंच गए। विचार कीता कि पाठ गड्डी विच कर लऊंगा। गड्डी विच चढ़ गए। जिस डब्बे विच ओ दोनों चढ़े ओ भरिया सी। गड्डी चल पई। कुछ देर बाद उस पाठी ने सीट उत्ते बैठे दो व्यक्तियां नू कहा कि भाई साहिब कृपा मैनू सीट दे देवो, मैं रामायण दा पाठ करना है। अज गड्डी फड़न दी जल्दी दे कारण घर नहीं कर सकिया। सज्जन पुरशा ने पूरी सीट ही खाली कर दित्ती। ओ खड़े हो गए अते बोले, हे बिपर, साडा सुभाग है कि अज सानू भी पवित्र ग्रंथ रामायण जी दा अमृत बाणी सुनन नू मिलेगा। पंडित जी ने पाठ उच्चे आवाज विच बोलना शुरू कीता, जद तक श्री रामचंद्र जी बनवास पूर्ण करके नहीं आए। उदो तक राजगद्दी उत्ते अपने भाई रामचंद्र दी जुत्ती रखी अते खुद पृथ्वी उत्ते बैठा अते नौकर बन के राजकाज संभालिया। जदो भाई रामचंद्र अयोध्या वापस परते ता उहना नू राज वापस कर दिता। भाई होवे ता ऐसा। पाठ संपूर्ण होण ते सब ने कहा कि वाह पंडित जी, वाह कमाल कर दिता। एक व्यक्ति उस ही डब्बे विच अजिहा बैठा सी जिसने अपने पिता जी दी वर्षी ते एक दिन दा पाठ करना सी। कोई पाठी नहीं मिल रहा सी। वर्सी अगले दिन ही सी। उसने पंडित जी नू कहा, हे गुरु जी, कल मेरे पिता जी दी वर्सी दे उपलक्ष विच पाठ कर दियो। पंडित जी बोले कि कल नहीं कर सकदा। सब उपस्थित यात्रियां ने कहा कि पंडित जी आपदा ता कम में ही है, इस विचारे दे लई मुसीबत बनी है। परंतु पाठी साफ मना कर रहा सी। सब ने पूछया कि अजिहा की जरूरी कम है जो आप कल पाठ नू मना कर रहे हो। पंडित जी गल नू टाले, बस वैसे ही, बस वैसे ही। उसदा साथी बोलिया कि मैं सच्चाई दसा, ए कल क्यों पाठ नहीं कर सकदा। असी अपने भाई ते 50 गज दी कुरड़ी दे खड्डे ते मुकदमा कर रख्या है। मैं इसदा गवाह हाँ, कल दी तरीक है। उपस्थित व्यक्ति बोले कि हे पंडित जी, कथा ता किन्नी मार्मिक सुनाई अते आप अमल कतई नहीं करदे। अजेहे व्यक्ति दे द्वारा कीती गई कथा दा श्रोतावा उत्ते की प्रभाव पवेगा। कबीर जी ने कहा है कि कबीर, करनी तज कथनी कथै अज्ञानी दिन रात, कुकर कुत्ते ज्यो पौंकत फिरे सुनी सुनाई बात। गरीब दास जी ने कहा है कि गरीब बीजक की बाता कहे बीजक नाही हाथ, पृथ्वी डोबन उतरे ये कहके मीठी बात। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा, पन्ना नंबर 124। शब्द अर्थ बाणी नंबर 1। जो व्यक्ति कहंदे हन ज्ञान दिया गल्ला होरां नूं सिख्या दिंदे हन कि किसे दा बुरा ना करो, परंतु खुद गलती करदे हन, ओ अध्यात्मक गुरु उस कुत्ते दे बराबर हन जो बेअर्थ विच पौंकदा रहिंदा है। उसे तरह ये धर्म गुरु एक दूजे तो कथा सुन के अनुयायियों नूं सुणाउंदे रहिंदे हन, खुद अमल नहीं करदे। बाणी नंबर 2। ओ अज्ञानी धर्म गुरु तत्व ज्ञान कह के कोरे अज्ञान दा प्रचार करदे हन, क्योंकि उन्हां नूं तत्व ज्ञान ता पता नहीं है। ओ झूठे व्यक्ति धरती ते मानव दे अनमोल जीवन दा नाश करन दे लई जम्मे हुंदे हन। सत्संग तो मिली भगती दी राह। संत नितानंद जी दा बचपन दा नाम नंद लाल सी। ओ ब्राह्मण कुल विच जन्मे सन। संत गरीब दास जी पिंड छुड़ानी जिला झज्जर दे कुछ समय समकालीन सन। संत गरीब दास जी दा जीवन सन 1717 तो 1778 तक रहा सी। उस समय ब्राह्मणा दा विशेष सम्मान कीता जांदा सी, सर्वोच्च जाति मन्नी जांदी सी, जिस कारण करके गर्भ दा होना सुभाविक सी। नंदलाल जी दे माता पिता दा देहांत हो गया सी। उस समय ओ 7 या 8 साल दे सन। आप जी दे नाना जी नारनौल दे नवाब दे दफ्तर विच उच्च पद उत्ते विराजमान सन। आप जी दा पालन पोषण नाना नानी जी ने कीता। सिख्या दे उपरंत नाना जी ने अपने दोहते नंदलाल नू नारनौल विच तहसीलदार लगवा दिता। एक ता जाति ब्राह्मण, दूसरा उस समय तहसीलदार दा पद, जिस कारण हंकार दा होना आम गल है। तहसीलदार जी दा व्याह भी नाना नानी ने कर दिता सी। तहसीलदार जी दे महल तो थोड़ी दूरी उत्ते एक वैष्णव संत श्री गुमानी दास जी अपने किसे भगत दे घर सत्संग कर रहे सन। ओ श्री विष्णु जी दे भगत सन। सर्व संत जन अपने सत्संग विच परमात्मा कबीर जी दी अमृत बाणी दा सहयोग जरूर लेंदे सन। सत्संग विच दस्या गया कि मानव जीवन किस लई प्राप्त हुंदा है, परंतु सत्संग ना सुनन दे कारण संसारिक उठा पठक विच अपना अनमोल मानव जीवन नष्ट कर जांदा है। अज्ञान दे कारण जीव धन पद ते जाति दा अभिमान करदा है। भगती ना करन वाला प्राणी अगले जन्म विच गधे कुत्ते बैल आदि पशु पंछियां दे शरीर विच कष्ट उठाउंदा है। इसलिए अभिमान त्याग के पूर्ण संत तो दीख्या लैके अपना कल्याण करवाउणा चाहीदा है, नहीं तां परबत तो वी भारी कष्ट भोगना पएगा। सत्संग दी आवाज सुन के तहसीलदार मकान दी छत उत्ते कुर्सी लैके बैठ गया। पूरा सत्संग सुनिया, दीख्या लैण दी प्रबल प्रेरणा बन गई, परंतु जाति अते पद दा हंकार परेशान कर रहा सी। ब्राह्मणा दी किन्नी इज्जत है, फिर मैं तहसीलदार हाँ, सत्संग विच समान लोक जांदे हन, मैनू शर्म लगेगी, किवे जाऊंगा आश्रम विच। स्वामी गुमाणी दास जी दा आश्रम नारनौल शहर तो लगभग 1.5 किलोमीटर ते सी। अंत विच एक दिन फैसला लिया कि सवेरे वक्त नाल आश्रम विच पहुंच जाऊंगा, होर व्यक्ति जानगे उदो तक ता दीख्या लै के वापस आऊंगा। सत्संग करके संत जी आश्रम विच चले गए। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा, पन्ना नंबर 105। सवेरे उठ के कुछ देर सैर करदे सन। एक दिन नंदलाल जी घोड़े उत्ते बैठ के सवेरे आश्रम दे वल जा रहे सन। गुमाणी दास जी सैर दे लई उस ही रस्ते विच चल रहे सन। संत जी ने सिर दे वाल कटवा रखे सन, उस तरह फिरा रख्या सी। सिर उत्ते कोई वस्त्र नहीं सी। नंदलाल जी ब्राह्मण होण दे नाते सौण कसौण विच विश्वास रखदे सन। किसे चंगे कारज दे लई जांदे अते अग्गे तो कचकोल कड्डे, यानी सिर ते उस तरह फिराए कोई आ जांदा ता अपना जाना रद्द कर दिंदे सन। आश्रम विच दीख्या लैण जा रहे सन। जिंदगी दा सर्वोत्तम दिन सी। अग्गे तो सिर उत्ते उस तरह फिराए एक व्यक्ति मिल गया। नंदलाल जी दा मत्था ठणक्या अते क्रोध आया। विचार कीता कि अज दीख्या दा अवसर नहीं छड्डना है, परंतु अपने सौण कसौण नू बेकार करना सी। इस लई अपने आप समाधान कढ लिया कि इस मनहूस दे सिर विच ठोला यानी हथ दी इक उंगली दा उल्टा भाग मार दिंदा हा, कसौण समाप्त हो जाएगा। इसे उद्देश नाल घोड़ा उस व्यक्ति यानी संत गुमाणी दास जी दे कोल जाके रोकया अते कहा कि हे कमबख्त, तू अज ही सिर मुंडवा के मेरे सामने आउणा सी। अज मैं अपनी जिंदगी दे सब तो उत्तम कम दे लई आश्रम विच जा रहा सी। ਇਹ ਕਹਿ ਕੇ ਗੁਮਾਣੀ ਦਾਸ ਜੀ ਦੇ ਠੋਲੇ ਮਾਰੇ ਅਤੇ ਘੋੜਾ ਆਸ਼ਰਮ ਦੇ ਵੱਲ ਚੱਲਾ ਲਿਆ। ਸੰਤਾਂ ਦੇ ਨਾਲ ਅਜਿਹੀਆਂ ਘਟਨਾਵਾਂ ਆਮ ਹੁੰਦੀਆਂ ਹਨ। ਉਹ ਅਧਿਕ ਧਿਆਨ ਨਹੀਂ ਦਿੰਦੇ। ਵਿਚਾਰ ਤਾਂ ਕੀਤਾ ਕਿ ਵਿਅਕਤੀ ਸੱਭਿਅਕ ਅਤੇ ਕੋਈ ਉੱਚ ਅਧਿਕਾਰੀ ਅਤੇ ਉੱਚ ਕੁੱਲ ਦਾ ਲੱਗ ਰਿਹਾ ਸੀ। ਕੰਮ ਪਾਲੀਆ ਵਾਲੇ ਕਰ ਗਿਆ। ਨੰਦ ਲਾਲ ਆਸ਼ਰਮ ਵਿੱਚ ਗਿਆ। ਉੱਥੇ ਸੰਤ ਦੇ ਸ਼ਿਸ਼ ਮਿਲੇ। ਰਾਮ ਰਾਮ ਹੋਈ। ਆਉਣ ਦਾ ਕਾਰਨ ਦੱਸਿਆ। ਘੋੜਾ ਰੁੱਖ ਨਾਲ ਬੰਨ੍ਹ ਦਿੱਤਾ ਅਤੇ ਸੰਤ ਜੀ ਦੇ ਆਸਣ ਦੇ ਕੋਲ ਵਿਸ਼ੀ ਬੋਰੀ ਉੱਤੇ ਬੈਠ ਗਿਆ। ਸੰਤ ਗੁਮਾਣੀ ਦਾਸ ਜੀ ਸੈਰ ਦੇ ਪਿੱਛੋਂ ਇਸ਼ਨਾਨ ਕਰਕੇ ਆਸਣ ਉੱਤੇ ਬੈਠ ਘੋੜਾ ਦੇਖਿਆ। ਫਿਰ ਸਮਝਦੇ ਦੇਰ ਨਾ ਲੱਗੀ। ਨੰਦ ਲਾਲ ਜੀ ਨੇ ਦੇਖਿਆ ਤਾਂ ਸ਼ਰਮ ਦੇ ਮਾਰੇ ਨੀਵੀਂ ਗਰਦਨ ਕਰ ਲਈ। ਗੁਮਾਨੀ ਦਾਸ ਨੂੰ ਆਸ਼ਰਮ ਦੇ ਭਗਤਾਂ ਨੇ ਦੱਸ ਦਿੱਤਾ ਸੀ ਕਿ ਇਹ ਤਹਿਸੀਲਦਾਰ ਜੀ ਦੀਖਿਆ ਲੈਣ ਆਏ ਹਨ। ਨੰਦ ਲਾਲ ਜੀ ਸੰਤ ਦੇ ਚਰਨਾਂ ਵਿੱਚ ਗਿਰ ਗਏ ਅਤੇ ਠੋਲਾ ਮਾਰਨ ਦਾ ਕਾਰਨ ਦੱਸਿਆ। ਸੰਤ ਗੁਮਾਣੀ ਦਾਸ ਜੀ ਨੇ ਕਿਹਾ ਕਿ ਹੇ ਭਗਤ, ਜਦ ਅਸੀਂ ਇੱਕ ਕਾਨੇ ਦਾ ਘੜਾ ਘੁੰਮਿਆਰ ਦੇ ਕੋਲੋਂ ਲੈਣ ਜਾਂਦੇ ਹਾਂ ਤਾਂ ਉਸ ਨੂੰ ਠੋਲੇ ਮਾਰ ਮਾਰ ਕੇ ਬਜਾ ਕੇ ਜਾਂਚਦੇ ਹਾਂ ਕਿ ਕਿਤੇ ਫੁੱਟਿਆ ਤਾਂ ਨਹੀਂ ਹੈ। ਆਪ ਜੀ ਤਾਂ ਜ਼ਿੰਦਗੀ ਦਾ ਸੌਦਾ ਕਰਨ ਆਏ ਹੋ। ਆਪ ਨੇ ਗੁਰੂ ਜੀ ਬਜਾ ਕੇ ਦੇਖ ਲਿਆ ਤਾਂ ਕੋਈ ਪਾਪ ਨਹੀਂ ਕੀਤਾ। ਨਿਤਾਨੰਦ ਜੀ ਸੰਤ ਦੇ ਸ਼ੀਤਲ ਸੁਭਾਅ ਤੋਂ ਹੋਰ ਵੀ ਜ਼ਿਆਦਾ ਪ੍ਰਭਾਵਿਤ ਹੋਏ। ਦੀਖਿਆ ਲੈ ਲਈ। ਸੰਤ ਗੁਮਾਣੀ ਦਾਸ ਜੀ ਨੇ ਉਹਨਾਂ ਦਾ ਨਾਮ ਬਦਲ ਕੇ ਨਿਤਾਨੰਦ ਰੱਖ ਦਿੱਤਾ। ਜਦੋਂ ਸਤਸੰਗ ਤੋਂ ਜਿਉਣ ਦੀ ਰਾਹ ਮਿਲੀ ਤਾਂ ਨਿਤਾਨੰਦ ਜੀ ਨੇ ਬਾਣੀ ਬੋਲੀ। ਬ੍ਰਹਮਣ ਕੁਲ ਮੇਂ ਜਨਮ ਥਾ, ਮੈਂ ਕਰਤਾ ਬਹੁਤ ਮਰੋੜ। ਗੁਰੂ ਗੁਮਾਨੀ ਦਾਸ ਨੇ ਦਿਆ ਕੁਬੁੱਧਗੜ ਤੋੜ। ਫਿਰ ਕਿੰਨੇ ਆਦੀਨ ਹੋਏ ਉਹ ਇਸ ਬਾਣੀ ਤੋਂ ਪਤਾ ਚੱਲਦਾ ਹੈ। ਸਿਰ ਸੌਂਪਿਆ ਗੁਰੂਦੇਵ ਕੋ, ਸਫਲ ਹੋਇਆ ਯਹ ਸ਼ੀਸ਼। ਨਿਤਾਨੰਦ ਇਸ ਸ਼ੀਸ਼ ਪਰ ਆਪ ਬੈਠੇ ਜਗਦੀਸ਼। ਭਾਵ ਅਰਥ, ਜਦੋਂ ਤੱਕ ਸਤਸੰਗ ਦੇ ਵਿਚਾਰ ਸੁਣਨ ਨੂੰ ਨਹੀਂ ਮਿਲਦੇ ਤਾਂ ਭੁੱਲਵਸ਼ ਮਾਨਵ ਹੰਕਾਰ ਵਿੱਚ ਸੜਦਾ ਰਹਿੰਦਾ ਹੈ। ਆਪ ਜੀ ਸੁਣ ਰਹੇ ਹੋ ਜਗਤਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ, ਪੰਨਾ ਨੰਬਰ 126। ਜਦੋਂ ਗਿਆਨ ਹੁੰਦਾ ਹੈ ਕਿ ਅੱਜ ਰਾਜਾ ਹੈ, ਮ੍ਰਿਤਯੂ ਉਪਰੰਤ ਗਧਾ ਕੁੱਤਾ ਬਣੇਗਾ ਤਾਂ ਇਸ ਹੰਕਾਰ ਦਾ ਕੀ ਬਣੇਗਾ। ਇਸ ਲਈ ਭਗਤ ਆਪਣੇ ਉਸ ਅੜੰਗੇ ਨੂੰ ਗਿਆਨ ਨਾਲ ਸਾਫ਼ ਕਰਕੇ ਭਗਤੀ ਪਦ ਉੱਤੇ ਚੱਲਦੇ ਹਨ ਅਤੇ ਸਫਲਤਾ ਪ੍ਰਾਪਤ ਕਰਦੇ ਹਨ। ਸ਼੍ਰੀਲੰਕਾ ਦੇ ਰਾਜਾ ਰਾਵਣ ਨੇ ਭਗਤੀ ਬਹੁਤ ਕੀਤੀ ਪਰੰਤੂ ਹੰਕਾਰ ਨਹੀਂ ਗਿਆ, ਜਿਸ ਕਾਰਨ ਨਾਲ ਵਿਨਾਸ਼ ਨੂੰ ਪ੍ਰਾਪਤ ਹੋਇਆ। ਰਾਵਣ ਵੀ ਬ੍ਰਾਹਮਣ ਸੀ, ਨਿਤਿਆਨੰਦ ਜੀ ਵੀ ਬ੍ਰਾਹਮਣ ਸਨ। ਸਤਸੰਗ ਸੁਣ ਕੇ ਨਿਰਮਲ ਹੋ ਗਏ। ਰਾਵਣ ਨੂੰ ਸਤਸੰਗ ਸੁਣਨ ਨੂੰ ਨਹੀਂ ਮਿਲਿਆ, ਜਿਸ ਕਾਰਨ ਨਾਲ ਜੀਵਨ ਬੇਅਰਥ ਗਿਆ ਅਤੇ ਅਮਿਟ ਕਲੰਕ ਵੀ ਲੱਗ ਗਿਆ। ਨਿਤਿਆਨੰਦ ਜੀ ਨੇ ਕਿਹਾ ਕਿ ਮੇਰਾ ਜਨਮ ਬ੍ਰਾਹਮਣ ਕੁਲ ਵਿੱਚ ਹੋਣ ਦੇ ਕਾਰਨ, ਜਾਤੀ ਅਭਿਮਾਨ ਦੇ ਕਾਰਨ ਪੂਰਨ ਮਰੋੜ ਯਾਨੀ ਹੰਕਾਰ ਕਰਦਾ ਸੀ। ਜਦੋਂ ਗੁਰੂ ਜੀ ਗੁਮਾਣੀ ਦਾਸ ਜੀ ਦੇ ਸਤਸੰਗ ਬਚਨ ਸੁਣੇ ਤਾਂ ਜਾਤੀ ਦਾ ਹੰਕਾਰ ਰੂਪੀ ਕਬੁੱਦੀ ਦਾ ਗੜ੍ਹ ਸਮਾਪਤ ਹੋ ਗਿਆ, ਜੀਵਨ ਸਫਲ ਹੋਇਆ। ਬਾਣੀ ਦਾ ਭਾਵ ਅਰਥ ਸਤਸੰਗ ਸੁਣ ਕੇ ਨਿਤਿਆਨੰਦ ਜੀ ਬਹੁਤ ਆਦੀਨੀ ਕਰਨ ਲੱਗੇ, ਹੰਕਾਰ ਤਿਆਗ ਦਿੱਤਾ। ਕਿਹਾ ਕਿ ਮੈਂ ਆਪਣੇ ਗੁਰੂ ਜੀ ਨੂੰ ਆਪਣਾ ਸਿਰ ਦਾਨ ਕਰ ਦਿੱਤਾ, ਯਾਨੀ ਜਿਵੇਂ ਗੁਰੂ ਜੀ ਰੱਖਣਗੇ ਉਂਝ ਹੀ ਰਹਾਗਾ। ਮੇਰਾ ਸਿਰ ਸਫਲ ਹੋ ਗਿਆ, ਨਹੀਂ ਤਾਂ ਕਿਸੇ ਰੋਗ ਦੇ ਕਾਰਨ ਜੀਵਨ ਚੱਲਿਆ ਜਾਂਦਾ। ਹੁਣ ਮੇਰੇ ਸਿਰ ਤੇ ਪਰਮਾਤਮਾ ਦਾ ਨਿਵਾਸ ਹੈ, ਮੇਰੀ ਰੱਖਿਆ ਪਰਮਾਤਮਾ ਕਰਦਾ ਹੈ, ਮੈਨੂੰ ਕੋਈ ਚਿੰਤਾ ਨਹੀਂ। ਨਿਤਿਆਨੰਦ ਜੀ ਦਾ ਸ਼ਬਦ, ਔਰ ਬਾਤ ਤੇਰੇ ਕਾਮ ਨਾ ਆਵੇ, ਸੰਤੋ ਸ਼ਰਣੈ ਲਾਗ ਰੇ, ਕਿਆ ਸੋਵੇ ਗਫਲਤ ਮੇ ਬੰਦੇ, ਜਾਗ ਜਾਗ ਨਰ ਜਾਗ ਰੇ, ਤਨ ਸਰਾਏ ਮੇ ਜੀਵ ਮੁਸਾਫਿਰ, ਕਰਤਾ ਰਹੇ ਦਿਮਾਗ ਰੇ, ਰਾਤ ਬਸੇਰਾ ਕਰਲੇ ਡੇਰਾ, ਚਲੈ ਸਵੇਰਾ ਤਿਆਗ ਰੇ, ਔਰ ਬਾਤ ਤੇਰੇ ਕਾਮ ਨਾ ਆਵੇ, ਸੰਤੋ ਸ਼ਰਣੈ ਲਾਗ ਰੇ, ਕਿਆ ਸੋਵੇ ਗਫਲਤ ਮੇ ਬੰਦੇ, ਜਾਗ ਜਾਗ ਨਰ ਜਾਗ ਰੇ, ਉਮਦਾ ਚੋਲਾ ਬਣਾ ਅਨਮੋਲਾ, ਲਗੇ ਦਾਗ ਪਰ ਦਾਗ ਰੇ, ਦੋ ਦਿਨ ਕੀ ਗੁਜਰਾਨ ਜਗਤ ਮੇ, ਜਲੈ ਬਿਰਾਨੀ ਆਗ ਰੇ, ਔਰ ਬਾਤ ਤੇਰੇ ਕਾਮ ਨਾ ਆਵੇ, ਸੰਤੋ ਸ਼ਰਣੈ ਲਾਗ ਰੇ, ਕਿਆ ਸੋਵੇ ਗਫਲਤ ਮੇ ਬੰਦੇ, ਜਾਗ ਜਾਗ ਨਰ ਜਾਗ ਰੇ, ਕੁਬੁੱਧ ਕਾਂਚਲੀ ਚੜ ਰਹੀ ਚਿਤ ਪਰ, ਤੂੰ ਹੋਇਆ ਮਨੁਸ਼ ਸੇ ਨਾਗ ਰੇ, ਸੂਜੈ ਨਹੀਂ ਸਜਨ ਸੁਖ ਸਾਗਰ, ਬਿਨਾ ਪ੍ਰੇਮ ਬੈਰਾਗ ਰੇ, ਔਰ ਬਾਤ ਤੇਰੇ ਕਾਮ ਨਾ ਆਵੇ, ਸੰਤੋ ਸ਼ਰਣੈ ਲਾਗ ਰੇ, ਕਿਆ ਸੋਵੇ ਗਫਲਤ ਮੇ ਬੰਦੇ, ਜਾਗ ਜਾਗ ਨਰ ਜਾਗ ਰੇ, ਹਰ ਸੁਮਰੇ ਸੌ ਹੰਸ ਕਹਾਵੇ, ਕਾਮੀ ਕ੍ਰੋਧੀ ਕਾਗ ਰੇ, ਭਵਰਾ ਨਾ ਭਰਮੇ ਵਿਸ਼ ਕੇ ਬਣ ਮੇ, ਚੱਲ ਬੇਗਮਪੁਰ ਬਾਗ ਰੇ, ਔਰ ਬਾਤ ਤੇਰੇ ਕਾਮ ਨਾ ਆਵੇ, ਸੰਤੋ ਸ਼ਰਣੈ ਲਾਗ ਰੇ, ਕਿਆ ਸੋਵੇ ਗਫਲਤ ਮੇ ਬੰਦੇ, ਜਾਗ ਜਾਗ ਨਰ ਜਾਗ ਰੇ, ਸ਼ਬਦ ਸੈਨ ਸਤਿਗੁਰੂ ਜੀ ਪਹਿਚਾਨੀ, ਪਾਇਆ ਅਟਲ ਸੁਹਾਗ ਰੇ, ਨਿਤਾਨੰਦ ਮਹਿਬੂਬ ਗੁਮਾਨੀ, ਪ੍ਰਗਟੇ ਪੂਰਨ ਭਾਗ ਰੇ, ਔਰ ਬਾਤ ਤੇਰੇ ਕਾਮ ਨਾ ਆਵੇ, ਸੰਤੋ ਸ਼ਰਣੈ ਲਾਗ ਰੇ, ਕਿਆ ਸੋਵੇ ਗਫਲਤ ਮੇ ਬੰਦੇ, ਜਾਗ ਜਾਗ ਨਰ ਜਾਗ ਰੇ, वास्तव विच ए उपर लिख्या शब्द कबीर जी दा है। फिर भी असी ज्ञान प्राप्त करना है। शब्द अर्थ हे मानव यानी इस्त्री जा पुरुष परमात्मा दी चर्चा ते भक्ति तो इलावा होर कोई गल यानी चर्चा तेरे काम दी नहीं है। आप नू तत्व ज्ञान नहीं है, इसलिए मोह ममता ते अज्ञानता दी नींद विच सो रहा है, यानी परमात्मा नू पुलिया है। जाग जाग यानी संबल जा ते संता तो सत्संग सुन के आत्म कल्याण करवा। ए मानव शरीर विच जीव इंज है जिवे यात्री किसी होटल विच कमरा किराए ते लैके रात बिताउंदा है अते सवेरे त्याग के अपने काम ते चलिया जांदा है। इस तरह इस शरीर रूपी होटल विच जीव यात्री दे समान है।